ऐसा दुरा रहे हां भई मैं आ काम नहीं कीता, नाम जप जप के अंदर अपने अखंड कीर्तन तोरना, गुरे सब दृष्ट सब उपरे करी जिसके हृदय मंत्र दे हरी, अखंड कीर्तन तिस भोजन चूरा कौ नानक जिस सतगुर पूरा। ਜਿਹੜਾ ਅਸੀਂ ਆ ਬਾਹਰ ਅਖੰਡ ਕੀਰਤਨ ਬਣਾਇਆ, ਇਨਸਾਨ ਦੇ ਅੰਦਰ ਅਨਹਦ ਸ਼ਬਦ ਵੱਜਣ ਲੱਗ ਪੈਂਦਾ ਔਰ ਉਹ ਅਖੰਡ ਹੈ, ਉਹ ਟੁੱਟਦਾ ਹੀ ਨਹੀਂ ਕੀਰਤਨ, ਔਰ ਕੰਨਾਂ ਚ ਵੀ ਸੁਣਨ ਲੱਗ ਪੈਂਦਾ ਹੈ ਅਨਹਦ ਸ਼ਬਦ, ਨਾਮ ਦਾ ਜਾਪ ਕੰਨਾਂ ਚ ਸੁਣਨ ਲੱਗ ਪੈਂਦਾ, ਚਾਰੇ ਬੰਨੇ ਉਹ ਆਵਾਜ਼ ਆਉਂਦੀ ਗੁਰੂ ਰਾਮਦਾਸ ਸਾਹਿਬ ਦੀ ਦਸ਼ਾ ਹਮਰੇ ਸਰਵਣ ਸੁਣੇ ਨਿੱਤ ਕੀਰਤਨ, ਉਹ ਜਿਹੜਾ ਨੇਤੀ ਕੀਰਤਨ ਉਹਦੇ ਰੰਗ ਚ ਮਹੱਲਾ ਪੰਜਵਾਂ ਰੰਗਿਆ ਤੇ ਕਹਿ ਰਿਹਾ ਹੈ ਤੇ ਹਰੇ ਹਰੇ ਕੀਰਤਨੇ ਇਹ ਮਨ ਰਾਹ ਹਰੇ ਹਰੇ ਕੀ ਆ ਜਿਹੜਾ ਕੀਰਤਨ ਹੈ ਇਸੇ ਲਈ ਮਹੱਲਾ ਪੰਜਵਾਂ ਫੇਰ ਰਹਾ ਉਹਦੀ ਤੁਖ ਚ ਬੇਨਤੀ ਕਰਦਾ ਹੈ ਸਤਿਗੁਰ ਪੂਰੇ ਕੀਨੀ ਦਾਤ ਹਰੇ ਹਰੇ ਨਾਮ ਦੀ ਉਹ ਕੀਰਤਨ ਕੋ ਪਈ ਹਮਾਰੀ ਗਾਤ। ਤੋ ਜਿਹੜਾ ਇਹ ਗੋਲ ਆ ਸਾਡਾ, ਇਹ ਗੋਲ ਕੋਈ ਵੀ ਅਟੇਨ ਨਹੀਂ ਕਰ ਸਕਦਾ ਜਿਨ ਚਿਕਰ ਉਹ ਨਾਮ ਨਹੀਂ ਜਪਦਾ ਔਰ ਇਸ ਗੁਰਮੁਖ ਰਾਸਤੇ ਤੇ ਨਹੀਂ ਆਉਂਦਾ, ਤੇ ਕਰਮ ਕਾਂਡ ਭਾਵੇਂ ਸਾਈ ਕਈ ਯੁੱਗ ਕਰਦਾ ਰਹੇ ਉਹ ਐਸ ਰਾਸਤੇ ਐਸ ਪਟੜੀ ਤੇ ਨਹੀਂ ਚੜ ਸਕਦਾ, ਨਾ ਉਹਨੂੰ ਆਨੰਦ ਆ ਸਕਦਾ। ਆ ਦੇਖੋ ਅਸੀਂ ਕਰਮ ਕਾਂਡ ਕਿੱਡੇ ਕਿੱਡੇ ਭਿਆਨਕ ਦੱਸਣ ਲੱਗੇ ਹਾਂ, ਜਿਹੜਾ ਸ਼ਬਦ ਨੰਗਾ ਕਰ ਰਿਹਾ ਬੰਬਨਵਾਦ ਦਾ ਜ਼ੁਲਮ ਇਨਸਾਨੀਅਤ ਤੇ। ਬ੍ਰਾਹਮਣ ਕੀ ਕਰਦਾ ਸੀ, ਇਹਦੇ ਲਿਖੀਆਂ ਚੀਜ਼ਾਂ ਬਲੈਕ ਐਂਡ ਵਾਈਟ, ਇਹਨਾਂ ਦੇ ਸ਼ਾਸਤਰਾਂ ਵੇਦਾਂ ਚ ਦਾਨ ਪੁੰਨ ਦਾ ਫਾਇਦਾ ਵੀ ਜੇ ਬ੍ਰਾਹਮਣ ਨੂੰ ਆਪਣੀ ਜਿਹੜੀ ਘਰ ਵਾਲੀ ਜਨਾਨੀ ਹੈ ਕੋਈ ਖੱਤਰੀ, ਆਪਣੀ ਘਰ ਵਾਲੀ ਜਨਾਨੀ ਕਛੱਤਰੀ ਆਪਣੀ ਜਨਾਨੀ ਨੂੰ ਸਾਰੇ ਗਹਿਣੇ ਪਵਾ ਕੇ ਜਿੰਨੇ ਉਹਦੇ ਘਰ ਚ ਉਹਨੂੰ ਉਹਦੇ ਕੋਲ ਹੈ, ਫਿਰ ਜੇ ਉਹ ਬ੍ਰਾਹਮਣ ਨੂੰ ਦਾਨ ਕਰ ਦੇਗਾ ਇਹਦਾ ਬੜਾ ਪੁੰਨ ਹੈ। ਐਦਾਂ ਜਨਾਨੀਆਂ ਦਾਨ ਕਰ ਰਹੇ ਸੀ। ਆਹ ਬੀਬੀਆਂ ਦਾ ਦਰਜਾ ਸੀ, ਜਨਾਨੀਆਂ ਨੂੰ ਦਾਨ ਕਰ ਦਿੰਦੇ ਸੀ ਆਦਮੀ, ਸਿਰਫ ਪੁੰਨ ਲੈਣ ਲਈ ਵੀ ਸਾਨੂੰ ਗਾਂ ਸਵਰਗ ਮਿਲ ਜੂ ਜਾਂ ਸਾਰਾ। ਫੇਰ ਹਾਥੀ ਘੋੜੇ ਸੋਨਿਆਂ ਨਾਲ ਲੱਦ ਕੇ ਬਾਹਮਣ ਨੂੰ ਦਾਨ ਕਰ ਦਿੰਦੇ। ਆ ਅਗਲੀ ਤੋਂ ਕੋ ਭਿਆਨਕ ਸੀਨ ਨੰਗਾ ਕਰ ਰਹੀ ਹੈ। ਕਣਕ ਕਹਿੰਦੇ ਆ, ਕਣਕ ਨੂੰ ਨੀ ਕਹਿੰਦੇ, ਕਣਕ ਕਹਿੰਦੇ ਸੋਨੇ ਨੂੰ। ਇਸ ਗੇਹਾਂ ਚ ਜਿੱਥੇ ਕਣਕ ਆ ਜਾਏ, ਉਹ ਕਣਕ ਆ ਵੀਟ ਨੀ ਹੈ ਗੇਹੂੰ, ਕਣਕ ਹੈ ਸੋਨਾ, ਕਿਉਂਕਿ ਉਹਦਾ ਰੰਗ ਵੀ ਇਹੋ ਮਾਰਦਾ ਕਣਕ ਦੇ ਦਾਣੇ ਤਾਂ ਇਹਨੂੰ। ਤੋ ਕਣਕ ਕਾਮਨੀ ਆਪਣੀ ਘਰ ਵਾਲੀ ਜਨਾਨੀ, ਕਾਮਨੀ ਤਾਂ ਲਿਖਿਆ ਵੀ ਇਹਨੂੰ ਗੁਰਦੇਵ ਮਾਤਾ, ਗੁਰਦੇਵ ਪਿਤਾ, ਜਾਂ ਇਹਨੂੰ ਮਾਤਾ ਦਾ ਦਰਜਾ, ਜਾਂ ਧਨ ਜਨਨੀ ਜੋ ਬਾਣੀ ਨਾਲ ਦਰਜਾ ਦਿੱਤਾ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਇਹਨੂੰ ਇਹਨਾਂ ਨਾ ਆਪਣੇ ਗਿਆਨ ਦੇ ਵਿੱਚ ਕਾਮਲੀ ਰੱਖੀ ਹੈ, ਤਾਂ ਇਹਦਾ ਨਾਂ ਕਾਮਨੀ ਪਿਆ। ਐਡੇ ਐਡੇ ਲਫ਼ਜ਼ ਨੰਗੇ ਕਰ ਰਹੇ ਮਹਾਰਾਜ ਆਪਣੇ ਗਿਆਨ ਚ ਪਾਈ। ਇਹ ਕਾਮਨੀ ਉਹਨੂੰ ਕਹਿੰਦੇ ਆ ਵੀ ਸਭ ਬਸ ਇਹ ਮਰਦ ਲਈ ਹੈ ਬਸ, ਇਸ ਕਰਕੇ ਉਹਦਾ ਨਾਮ ਵਿਚਾਰੀ ਦਾ ਕਾਮਨੀ ਰੱਖ ਦਿੱਤਾ। ਸਾਡੇ ਇਹ ਜਿਹੜੀ ਕਾਮਨੀ ਹੈ ਸੋਨੇ ਨਾਲ ਲੱਦ ਕੇ, ਕਣਕ ਕਾਮਨੀ ਹੈਵਰ ਗੈਵਰ ਹਾਥੀ ਘੋੜੇ ਬਹੁ ਵਿਧ ਦਾਨ ਦਤਾਰਾ, ਫਿਰ ਅੰਨ ਦਾਨ ਕਰੋ, ਵਸਤਰ ਦਾਨ ਕਰੋ, ਭੂਮ ਪੈਲੀਆਂ ਆ ਸਭ ਜ਼ਮੀਨ ਦਾਨ ਕਰ ਦੋ ਬਹੁ ਅਰਪੇ, ਪਰ ਮਹਾਰਾਜ ਨਾ ਸੱਟ ਮਾਰੀ ਨੈ ਮਿਲੀਏ ਹਰ ਦੁਆਰਾ। ਤੈਨੂੰ ਰੱਬ ਦਾ ਦਰਵਾਜ਼ਾ ਨਹੀਂ ਮਿਲ ਸਕਦਾ, ਤੈਨੂੰ ਗਾ ਸਵਰਗ ਨਾਲ ਹੋਰ ਜਪ ਸਭ ਕੁਛ ਮਿਲ ਜਾਊ। ਤੋ ਅਗਲਾ ਕਰਮ ਕਾਂਡ ਮਹਾਰਾਜ ਕੱਟ ਰਹੇ ਨੇ। ਕਣਕ ਕਾਮਨੀ ਹੈਵਰ ਗੈਵਰ ਬਹੁ ਵਿਧ ਦਾਨ ਦਤਾਰਾ, ਅੰਨ ਵਸਤਰ ਭੂਮੇ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ, ਹਰ ਦੁਆਰ। ਰੱਬ ਦਾ ਦਰਵਾਜ਼ਾ ਅੰਦਰ ਨੌਵੇਂ ਦਸਮ ਦੁਆਰ ਨੂੰ ਕਿਹਾ ਹੈ। ਰੱਬ ਦਾ ਦਰਵਾਜ਼ਾ ਸਾਡਾ ਦਸਮ ਦੁਆਰ, ਔਰ ਉਹਨੂੰ ਹੀ ਸਾਰੀ ਬਾਣੀ ਚ ਗੁਰਦੁਆਰਾ ਕਿਹਾ ਹੈ। ਬਾਹਰਲੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਉਹ ਜਿਹੜਾ ਅੰਦਰ ਦਸਵਾਂ ਦੁਆਰ ਹੈ ਸਾਰੀ ਬਾਣੀ ਦਾ ਗੁਰਦੁਆਰਾ ਉਹ ਹੈ, ਔਰ ਉਥੋਂ ਹੀ ਕੰਮ ਗਾਂ ਸ਼ੁਰੂ ਹੁੰਦਾ ਸਾਰਾ ਅੰਦਰੀ ਚੜਾਈ ਦਾ। ਉਹ ਜਿਹੜਾ ਉਹ ਕਹਿੰਦੇ ਤੈਨੂੰ ਰੱਬ ਦਾ ਦਰਵਾਜ਼ਾ, ਔਰ ਉਹਨੂੰ ਹੀ ਸਾਡੀ ਬਾਣੀ ਚ ਮੁਕਤੀ ਦਾ ਦੁਆਰਾ ਕਿਹਾ ਹੈ। ਆਉਂਦਾ ਹੈ ਉਹ ਸਾਡੇ, ਉਹ ਕਹਿੰਦੇ ਤੈਨੂੰ ਇਹਦਾ ਫਲ ਸੁਰਗ ਨਰਕ ਹੋਰ ਸਾਰਾ ਕੁਛ ਮਿਲ ਜੂਗਾ, ਪਰ ਤੂੰ ਨਾ ਜੂਨਾ ਚ ਆਉਣਾ, ਨਾ ਆਉਣਾ ਜਾਣਾ ਨੀ ਛੁੱਟਣਾ, ਤੇਰਾ ਕੱਖ ਨੀ ਸੰਵਰਨਾ। ਇਹਦਾ ਫਲ ਲੈ ਕੇ ਇਹ ਸਾਰੇ ਦਾਨ ਦੂਨ ਕਰਨੇ ਕੀ, ਇਹ ਹੈ ਫਸਟ ਕਲਾਸ ਦੀ ਟਿਕਟ। ਜਦੋਂ ਮੇਰੀ ਯਾਦ ਖਤਮ ਹੋ ਜਾਂਦੀ ਹੈ ਸਵਰਗ ਦੀ ਜਾਂ ਸਾਰੇ ਦੀ ਆ ਦੇਵਤਿਆਂ ਦੀ ਵੀ ਸਾਹਿਬ ਦੀ, ਉਹ ਮੁੜ ਕੇ ਫੇਰ ਜੂਨ ਚ ਆ ਜਾਂਦੇ। ਇਸ ਕਰਕੇ ਇਹ ਦਾਨ ਐਸੇ ਨਹੀਂ ਹੈ, ਇਸੇ ਕਰਕੇ ਸਾਡਾ ਸਭ ਤੋਂ ਵੱਡਾ ਦਾਨ ਨਾਮ ਦਾਨ ਮੰਨਿਆ ਗਿਆ। ਨਾਮ ਹੀ ਸਭ ਤੋਂ ਵੱਡਾ ਦਾਨ ਹੈ, ਨਾਮ ਹੀ ਪੁੰਨ ਹੈ, ਨਾਮ ਹੀ ਪੁੰਨ ਵੱਢ ਪੁੰਨੋ। ਇਹ ਸਾਰੇ ਲਫ਼ਜ਼ ਕਰਮ ਕਾਂਡ ਦੇ ਅਗੇਂਸਟ ਇਸ ਗਿਆਨ ਨਾਲ ਸਾਰੇ ਲਿਖੇ, ਇਸੇ ਕਰਕੇ ਇਹਨੂੰ ਸਮਝਾਂਗੇ ਨਹੀਂ ਤੇ ਅਸੀਂ ਇਹਨਾਂ ਚ ਹੀ ਪਏ ਰਹਾਂਗੇ। ਇਸ ਕਰਕੇ ਕਣਕ ਕਾਮਨੀ ਹੈਵਰ ਗੈਵਰ ਬਹੁ ਵਿਧ ਦਾਨ ਦਤਾਰਾ, ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ, ਤੈਨੂੰ ਹਰ ਦੁਆਰ। ਇਹ ਜਿਹੜਾ ਬਾਹਰ ਬਣਾਏ ਆ ਇਹਨਾਂ ਨਾਲ ਹਰਿਦੁਆਰ ਹਰਿਦੁਆਰ, ਸਾਡਾ ਹਰਿਦੁਆਰ ਅੰਦਰ ਹੈ, ਉਹ ਤੈਨੂੰ ਅੰਦਰਲਾ ਹਰਿਦੁਆਰ ਨਹੀਂ ਮਿਲਣਾ। ਅੱਗੇ ਆ ਗਏ ਹੁਣ ਪੂਜਾ ਦੇ ਢੰਗ ਜਿਹੜੇ ਕਿ ਸਿੱਖੀ ਨਾ ਐਨ ਪਿਆਰ ਨਾਲ ਸਾਂਭੇ ਹੈ, ਜੋ ਸ਼ਬਦ ਚ ਚੀਜ਼ਾਂ ਮਨਾ ਕੀਤੀ ਹੈ ਸਿੱਖੀ ਬੜੇ ਸਤਿਕਾਰ, ਔਰ ਇਹਨਾਂ ਨੂੰ ਉੱਤੇ ਲਿਫਾਫਾਬਾਜ਼ੀ ਕਰਕੇ ਨਾਮ ਕੀ ਦਿੱਤਾ ਜੀ, ਇਹ ਮਰਿਆਦਾ ਚਲੀ ਆ ਰਹੀ ਹੈ। ਇਹਨਾਂ ਨੂੰ ਪੁੱਛੋ ਬਾਣੀ ਦੇ ਮੁਤਾਬਕ ਕੋਈ ਹੋਰ ਮਰਿਆਦਾ, ਤੁਹਾਡੀ ਆਪਣੀ ਜਿਹੜੀ ਬਣਾਈ ਹੈ ਤੁਸੀਂ ਜਿਹੜੀ ਕਰ ਰਹੇ ਹੋ ਉਹ ਮਰਿਆਦਾ ਹੈ ਕਿ ਜਾਂ ਜੋ ਬਾਣੀ ਕਹਿੰਦੀ ਉਹ ਮਰਿਆਦਾ? ਇਸ ਕਰਕੇ ਅੱਗੇ ਹੁਣ ਮਰਿਆਦਾ ਪੁਰਸ਼ੋਤਮ ਆਉਣ ਲੱਗੇ ਹੈ। ਇਹ ਜਿਹੜਾ ਮਰਿਆਦਾ ਹੈ ਉਹ ਹੈ ਜੀ, ਇਹ ਤੇ ਸਾਰਾ ਹੀ ਪੂਜਾ ਅਰਚਾ ਖੁਸ਼ਬੂਆਂ ਅਗਰਬੱਤੀ ਤਖਾਉਣੀ ਵੰਦਨਾ ਕਰਨੀ ਲੰਮੇ ਪੈ ਕੇ ਮੱਥੇ ਟੇਕਣੇ ਸਰੀਰ ਨਾ। ਹਾਲਾਂਕਿ ਮਹਾਰਾਜ ਨਾਲ ਦਸ ਗੁਰੂ ਨਾਨਕ ਵੇਲੇ ਚੀਜ਼ਾਂ ਨਹੀਂ ਸੀ ਤਾਂ ਉਹਨਾਂ ਨੇ ਲਿਖ ਦਿੱਤਾ ਵੀ ਸੀਸ ਨਵਾਇਆ ਕਿਆ ਸੀ ਜਾਂ ਹਿਰਦੇ ਕੋ ਸੁਧੇ ਜਾਏ ਵੀ ਕੀ ਮੱਥੇ ਟੇਕਣ ਡੇ ਗੁਰਦੁਆਰੇ ਆਣ ਕੇ ਜਾਂ ਗ੍ਰੰਥ ਦੀਆਂ ਸਾਹਿਬ ਤੁਹਾਡਾ ਅੰਦਰਲਾ ਮਨ ਤੇ ਮੱਥਾ ਟੇਕਦਾ ਨਹੀਂ ਹੈ। ਇਹ ਸਾਰੇ ਮੁਸਲਮਾਨ ਕਰਦੇ ਸੀ ਨਵਾਜਾਂ ਚ ਮੱਥੇ ਟੇਕਣੇ ਜਾਂ ਮੰਦਰਾਂ ਚ ਮੱਥੇ ਬੁੱਤਾਂ ਨੂੰ ਸਾਡੇ ਸਾਰੇ ਰਿਵਾਜ ਤੁਰੇ। ਤੋ ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਰੱਤ ਰਹਿਤਾ ਰੇੜੇ ਸਾਰੇ ਕਰਮ ਪੂਜਾ ਪਾਠ ਦੇ ਸਾਰੇ ਕਹਿੰਦੇ ਤੂੰ ਇਹਦੀ ਚ ਰਤਿਆ ਪਿਆ ਸਾਰਿਆਂ ਚ। ਔਰ ਫਿਰ ਹਾਂ ਹਾਂ ਕਰਤ ਬੰਧਨ ਮੈਂ ਪਰਿਆ ਔਰ ਤੂੰ ਬੜਾ ਹੰਕਾਰੀ ਆ ਮੈਂ ਪੂਰਾ ਮਰਿਆਦਾ ਮੇਰੀ ਅਸਲ ਮਰਿਆਦਾ ਮੈਂ ਬਾਕੀ ਸਿੱਖਾਂ ਨਾਲੋਂ ਉੱਚਾ। ਉਹ ਕਹਿੰਦਾ ਤੂੰ ਤੇ ਬੰਧਨਾਂ ਚ ਪੈ ਕੇ ਤੇ ਹੰਕਾਰੀ ਹੋ ਗਿਆ। ਤੋ ਹਾਂ ਹਾਂ ਕਰਤ ਬੰਧਨ ਮੈਂ ਪਰਿਆ ਕਹਿੰਦੇ ਨੈ ਮਿਲੀਏ ਜੁਗਤਾ ਪਿਆਰੇ
ਮੈਂ ਕੀਏ ਕਰਮ ਅਨੇਕਾ ਪਿਆਰੇ ਬਿਦ ਮਿਲ ਮੈਂ ਕੀਏ ਕਰਮ ਅਨੇਕਾ।
ਹੁਣੇ ਮਰਿਆਦਾ ਸਾਰੀ 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 ਸਿੱਖੀ ਨਾ ਬੜੀ ਪਿਆਰ ਨਾ ਸਾਂਭ ਰਹਿਣ ਹਰ ਹਰ ਚ ਮਰਿਆਦਾ ਕਰ ਰਹੀ ਲੇਕਿਨ ਉਹ ਸਾਰੀ ਕੱਟੀ ਹੈ। ਕਿਸੇ ਨਾ ਪੁੱਛਿਆ ਜੀ ਮੋਰ ਫੜਨਾ ਹੋਏ ਜੰਗਲ ਚ ਮੈਨੂੰ ਬੜਾ ਸੋਹਣਾ ਲੱਗਦਾ ਮੋਰ ਕਿੱਦਾਂ ਫੜਿਆ ਜਾਏ। ਉਹ ਕਹਿੰਦੇ ਲੈ ਮੋਰ ਫੜਨ ਦੀ ਤੇ ਬਹੁਤ ਆਸਾਨ ਤਾਕਤ ਬੜਾ ਵਿਧੀ। ਕਹਿੰਦੇ ਕਿ ਅਖੇ ਤੂੰ ਮੋਮ ਲੈ ਜਾਈ ਜੇ ਠੜ ਦੇ ਦਿਨ ਹੋਣ ਗਰਮੀਆਂ ਦੇ ਮੋਮ ਲਿਜਾ ਕੇ ਨਾ ਮੋਰ ਨੂੰ ਫੜ ਕੇ ਨਾ ਉਹਦੇ ਮੱਥੇ ਤੇ ਲਾ ਦੇ ਉਹ ਜਦੋਂ ਗਰਮੀ ਪਈ ਨਾ ਉਹ ਪਿਘਲ ਕੇ ਉਹਦੀਆਂ ਅੱਖਾਂ ਚ ਪੈ ਜਾਣੀ ਤੂੰ ਜਾ ਕੇ ਮੋਰ ਫੜ ਲੈ। ਉਹ ਕਹਿੰਦਾ ਜੀ ਜਦੋਂ ਮੈਂ ਲਾਉਣ ਹੀ ਜਾਵਾਂਗਾ ਮੱਥੇ ਚ ਉਦੋਂ ਕਿਉਂ ਨਾ ਫੜ ਲਵਾਂ। ਕਹਿੰਦੇ ਇਹ ਕੋਈ ਮਰਿਆਦਾ ਫੜੀ ਹੈ ਤੋ ਆ ਇਹਨਾਂ ਦੀ ਮਰਿਆਦਾ ਹੈ
ਮੈਂ ਕੀਏ ਕਰਮ ਅਨੇਕਾ ਮੈਂ ਕੀਏ ਕਰਮ।
ਉਹ ਕਿਹੜੇ ਕਰਮ ਆ ਅਗਲਾ ਹੁਣ ਪੰਜਵੇਂ ਬੰਦ ਚ ਕੱਟਣ ਲੱਗੇ ਹੈ।
ਪੂਜਾ ਅਰਚਾ ਬੰਧਨ ਡਡੌਤ ਖੱਟ ਕਰਮਾ ਲੱਤ ਰਹਿਤਾ। ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਲੱਤ ਰਹਿਤਾ। ਹਾਂ ਹਾਂ ਕਰਤ ਬੰਧਨ ਮੇ ਪਰ ਨਹਿ ਮਿਲੀਏ
ਪਿਆਰੇ
ਮਿਲਣ ਜਾਈ ਮੈਂ ਕੀਏ ਕਰਮ ਅਨੇਕਾ ਪਿਆਰੇ ਮਿਲਣ ਜਾਈ ਮੈਂ ਕਰਮ।
ਅਗਲਾ ਜਿਹੜਾ ਇਸ ਵੇਲੇ ਮਾਡਰਨ ਕਰਮ ਬੜਾ ਪ੍ਰਧਾਨ ਹੈ ਅਮਰੀਕਾ ਦੇ ਵਿੱਚ ਉਹ ਹੈ ਯੋਗ। ਮਹਾਰਾਜ ਹੁਣ ਜਿਹੜਾ ਇਹਨਾਂ ਯੋਗੀਆਂ ਦੀ ਔਰ ਇਹਨਾਂ ਆਸਣਾਂ ਦੀ ਖੱਲ ਲਾਉਣਗੇ। ਕਹਿੰਦੇ ਜਾ ਭਾਵੇਂ 84 ਸਿੱਧ ਆਸਣ ਕਰ ਲੈ ਤੇਰੀ ਜਿਮਨਾਸਟਿਕ ਜ਼ਰੂਰ ਹੈ ਤੇਰਾ ਸਰੀਰ ਠੀਕ ਹੋਜੂ ਤੇਰਾ ਮਨ ਜਿਹੜਾ ਬਿਮਾਰ ਹੈ ਜਾਂ ਮਨ ਉਹ ਕੱਖ ਨਹੀਂ ਸੁਧਰਨਾ। ਇਸ ਕਰਕੇ ਮਹਾਰਾਜ ਅਗਲਾ ਯੋਗ ਸਿੱਧ ਆਸਣ 84 ਇਹਨਾਂ ਦੇ ਬੜੇ ਮਸ਼ਹੂਰ ਸੀ ਉਹਨਾਂ ਤੇ ਸੱਟ ਮਾਰ ਲੱਗੇ ਹੈ।
ਯੋਗ ਸਿੱਧ ਆਸਣ 84 ਪੀ ਕਰ ਕਰ ਰਹਿਆ ਯੋਗ ਸਿੱਧ ਆਸਣ
ਅਗਲੇ ਨਾਲ ਯੋਗ ਦੀ ਆਉਂਦੀ ਸੀ ਇਹ ਆਪਣੀ ਯੋਗ ਸਾਧਨਾ ਦੇ ਨਾਲ ਐਡੀ ਵੱਡੀ ਆਪਣੀ ਉਮਰ ਕਰ ਲੈਂਦੇ ਸੀ। ਵੱਡੀ ਆਰਜਾ ਕਹਿੰਦਾ ਭਾਵੇਂ ਜਿੰਨਾ ਮਰਜ਼ੀ ਕਰ ਜਾ ਫਿਰ ਵੀ ਤੂੰ ਜੰਮੇਗਾ ਤੇ ਮਰੇਗਾ ਤੇਰੀ ਮੁਕਤੀ ਨਹੀਂ ਹੋਣੀ। ਲੰਮੀ ਉਮਰ ਕਰ ਲੈਣੀ ਪਰ ਮੁਕਤੀ ਹਾਸਲ ਨਾ ਕਰਨੀ। ਔਰ ਉਹ ਕਹਿੰਦੇ ਤੂੰ ਜਿੰਨੀ ਮਰਜ਼ੀ ਵੱਡੀ ਆਰਜਾ ਕਰ ਲੈ ਤੂੰ ਫਿਰ ਜਨਮੇਗਾ ਔਰ ਨਾ ਤੇਰਾ ਹਾਰ ਦੇ ਸੰਗ ਦੇ ਨਾਲ ਤੂੰ ਕਦੀ ਤੇਰਾ ਤੂੰ ਹਰ ਨੂੰ ਨੀ ਫੜ ਸਕੇਗਾ ਤੇਰਾ ਸੰਗ ਉਹ ਕਦੀ ਨੀ ਉਹ ਰੱਬ ਦਾ ਹੋਏਗਾ। ਤੂੰ ਅਗਲਾ ਉਹਦੇ ਤੇ ਸੱਟ ਮਾਰਦੇ ਨੇ
ਯੋਗ ਸਿੱਧ ਆਸਣ 84 ਕਰ ਕਰ ਰਹਿਆ ਯੋਗ ਸਿੱਧ ਆਸਣ 84 ਕਰ ਕਰ ਰਹਿਆ ਵੱਡੀ ਆਰ ਜਾ ਫਿਰ ਜਨਮੇ ਹਰ ਸਿਉ ਸੰਗ ਹਰ ਸਿਉ ਸੰਗ ਮੈਂ ਹਰ ਸਿਉ ਸੰਗ
ਹਰ ਸਿਉ ਸੰਗ ਰੱਬ ਨਾਲ ਸੰਗ ਨਹੀਂ ਹੋਣਾ। ਆ ਦੇਖੋ ਮਹਾਰਾਜ ਇੱਕ ਸ਼ਬਦ ਦਿੰਦੇ ਆ ਜਿਹੜਾ ਅਸੀਂ ਸਿੱਧਾ ਹੀ ਗਾ ਗੂ ਕੇ ਜੋਟੀਆਂ ਨਾਲ ਪਰਾਂ ਛੱਡ ਦਿੰਦੇ ਉਹ ਚ ਕਿੱਡਾ ਭੇਦ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰੇ ਸਿਮਰੇ ਤੇ ਸਦਾ ਸੰਭਾਲੇ ਉੱਥੇ ਗੁਰ ਦੇ ਰਾਰੇ ਨੂੰ ਔਂਕੜ ਹੈ ਉਹ ਜਿਹੜਾ ਜੋ ਸਰੂਪੀ ਸਤਿਗੁਰ ਹੈ ਸੱਤੇ ਗੁਰ ਉਹ ਜਿਹੜਾ ਸਤੇ ਗੁਰ ਹੈ ਉਹ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਔਰ ਉਸ ਵੇਲੇ ਉਹ ਸਿਮਰਨ ਦੀ ਅਵਸਥਾ ਹੋ ਜਾਂਦੀ ਸੰਭਾਲਣ ਦੀ ਉਹਦੇ ਦਰ ਉਹ ਸਾਡਾ ਗੁਰ ਉਹ ਸਦਾ ਹੀ ਸੰਗ ਹੈ ਪਰ ਮਹਾਰਾਜ ਕਹਿੰਦੇ ਜੇ ਤੂੰ ਅੱਜ ਇੰਨੇ ਮਰਜ਼ੀ ਕਰਤਾ ਪਰ ਹਰ ਸਿਉ ਸੰਗ ਨ ਗਿਆ ਪਿਆਰੇ ਇਨ ਵਿੱਚ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾਂ ਪਿਆਰੇ ਇਨ ਵਿੱਚ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾਂ ਅਗਲੀ ਹੁਣ ਅਖੀਰਲਾ ਘੋਰ ਨਰਕ ਦਾ ਦੁਆਰਾ ਦੱਸੇਗਾ ਸ਼ਬਦ ਨਰਕ ਤੇ ਮੰਨਦੇ ਹਾਂ ਅਸੀਂ ਪਰ ਐਡਾ ਲਫ਼ਜ਼ ਪਾਇਆ ਮਹੱਲੇ ਪੰਜਵੇਂ ਨਾ ਵੀ ਘੋਰ ਨਰਕ ਦਾ ਦਰਵਾਜ਼ਾ ਕੀ ਹੈ ਉਹ ਹੈ ਰਾਜਿਆਂ ਲਈ ਉਹ ਹੈ ਮਿਨਿਸਟਰਾਂ ਲਈ ਉਹ ਹੈ ਬਹੁਤੇ ਵੱਡੇ ਤੋਂ ਵੱਡੇ ਜਿਹੜੇ ਸੈਕਸੀ ਬੰਦੇ ਨੇ ਇਹ ਐਡਾ ਭਿਆਨਕ ਸੀਨ ਖਿੱਚਿਆ ਹੈ ਵੀ ਇੱਕ ਬੰਨੇ ਤੇ ਬਾਬਾ ਨਾਨਕ ਲਿਖ ਰਿਹਾ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਸੁਹਾਗਾ ਕੰਚਨ ਟਾਲੇ ਅੱਜ ਕੱਲ ਅਸੀਂ ਆਪਣੇ ਵਿਆਸੀਆਂ ਨੂੰ ਖਾਸ ਕਰਕੇ ਪੰਜਾਬ ਦੀ ਜਨਤਾ ਨੂੰ ਔਰ ਆਪਣੀਆਂ ਰੂਟਸ ਦਾ ਵਾਸਤਾ ਦੇ ਕੇ ਕਹਿੰਦੇ ਹਾਂ ਵੀ ਜੋ ਅਮੈਰੀਕਾ ਜਾਂ ਇਹਨਾਂ ਚੀਜ਼ਾਂ 'ਚ ਤੁਸੀਂ ਇਹ ਸਿੱਖ ਰਹੇ ਹੋ ਸੈਕਸ ਔਰ ਡਰੱਗਸ ਵੱਲ ਵੱਧ ਰਹੇ ਹੋ ਔਰ ਨਸ਼ਿਆਂ ਵੱਲ ਵੱਧ ਰਹੇ ਹੋ ਇਹਦੇ ਨਾਲ ਸਾਡੀਆਂ ਜੜ੍ਹਾਂ ਤਬਾਹ ਹੋ ਜਾਣਗੀਆਂ ਇੱਧਰ ਆਣ ਕੇ ਅਸੀਂ ਇਹਨਾਂ ਅਰਗੇ ਲੋਕਾਂ ਅਰਗੇ ਹੋ ਜਾਵਾਂਗੇ ਕਿਉਂਕਿ ਵੈਸਟਰਨ ਹੈਮਿਊਸਫੀਅਰ 'ਚ ਇਹ ਦੋ ਚੀਜ਼ਾਂ ਨੂੰ ਕਿਤਾਬਾਂ ਦੀ ਸ਼ਕਲ 'ਚ ਦੇ ਕੇ ਕਹਿੰਦੇ ਹੈ ਜੀ ਇਹ ਡਾਕਟਰ ਕਹਿੰਦੇ ਠੀਕ ਹੈ ਇਹਦੇ ਨਾਲ ਨੀਂਦ ਚੰਗੀ ਆ ਜਾਂਦੀ ਹੈ ਅਸੀਂ ਉਹ ਕੋਈ ਐਡੀ ਭੈੜੀ ਚੀਜ਼ ਨਹੀਂ ਹੈ ਪਰ ਗੁਰੂ ਨਾਨਕ ਕਹਿੰਦਾ ਤੇਰੀ ਕਾਇਆ ਨੂੰ ਗਾਲ ਦੇ ਇਹਦੀ ਚੀਜ਼ ਜਿੱਦਾਂ ਸੁਹਾਗਾ ਸੋਨਾ ਨਾ ਢਲਦਾ ਹੋਏ ਤਾਂ ਸੁਨਿਆਰਾ ਉਹਦੇ 'ਚ ਸੁਹਾਗਾ ਥੋੜ੍ਹਾ ਜਿਹਾ ਸੁੱਟਦਾ ਸੋਨਾ ਪਾਣੀ ਵਾਂਗੂ ਹੋ ਜਾਂਦਾ ਇੱਦਾਂ ਤੇਰਾ ਸਰੀਰ ਗਲ ਜਾਏਗਾ ਇਸ ਸੈਕਸ ਨਾਲ ਧਿਆਨ ਨਾਲ ਆਪਣੀ ਸਿਹਤ ਠੀਕ ਰੱਖ ਔਰ ਇਸ ਤੋਂ ਬਚ ਔਰ ਉਹਨਾਂ ਦਾ ਅੱਗੇ ਸੀਨ ਖਿੱਚਿਆ ਇਹ ਤੈਨੂੰ ਨਰਕ ਘੋਰ ਦੇ ਦੁਆਰੇ ਤੇ ਲੈ ਜਾਏਗਾ ਅਸੀਂ ਇਸ ਸੀਨ ਖੋਲਣ ਤੋਂ ਪਹਿਲਾਂ ਇਸ ਵੇਲੇ ਦੀ ਜਗਦੀ ਮਿਸਾਲ ਜਿਹੜੀ ਦਿੰਦੇ ਹੈ ਉਹ ਹੈ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਉਹ ਇਹਨਾਂ ਇਹਨਾਂ ਚੀਜ਼ਾਂ 'ਚ ਗਾਇਆ ਸੀ ਜਿਸ ਵੇਲੇ ਉਹ ਮਰਿਆ ਮੈਂ ਉੱਥੇ ਦਾ ਫੋਰਟ ਦਾ ਸਾਰੇ ਦੋਸਤ ਦਾ ਇੰਚਾਰਜ ਸੀ ਉਹਨਾਂ ਦੇ ਮਹਿਲਾਂ ਮਹੱਲਾਂ ਦਾ ਸਾਰਾ ਉਹ ਬੰਦੇ ਦੱਸਦੇ ਕਹਿੰਦੇ ਜੀ ਯਾਦਵ ਜਿਹੜਾ ਮਹਾਰਾਜਾ ਭੁਪਿੰਦਰ ਸਿੰਘ ਸੀ ਉਹਦੇ ਸਰੀਰ ਜਿਸ ਵੇਲੇ ਲੋਥ ਲੈ ਕੇ ਬਾਹਰ ਲਾ ਕਿਲੇ ਤੂੰ ਮੁਬਾਰਕ ਕਿਲੇ ਤੋਂ ਬਾਹਰ ਰੱਖੀ ਦੋ ਦੋ ਮੀਲ ਤੱਕ ਬਦਬੂ ਆਉਂਦੀ ਸੀ ਉਹਦੇ ਸਰੀਰ 'ਚ ਕੋਈ ਉਹਨੂੰ ਚੱਕਣ ਨੂੰ ਤਿਆਰ ਨਹੀਂ ਸੀ ਇੰਨੀ ਮੁਸ਼ਕਲ ਆਖਾ ਨੱਕਾ ਫੜ ਫੜ ਕੇ ਉਹਦਾ ਸਰੀਰ ਚੱਕਿਆ ਕਿਉਂਕਿ ਉਹਨੇ ਇੱਕ ਸੰਨਿਆਸੀ ਰੱਖਿਆ ਸੀ ਪਤਾ ਨਹੀਂ ਕੀ ਕੁਛ ਖਾ ਕੇ ਉਹ ਇਸ ਨਰਕ ਘੋਰ 'ਚ ਸਖ਼ਤ ਪਿਆ ਸੀ ਇੰਨਾ ਕਰਦਾ ਸਾਰਾ ਔਰ ਉਹਦਾ ਉਂਗਲੀ ਜੇ ਲਾਓ ਸਾਰਾ ਜਿਸਮ 'ਚ ਉਂਗਲੀ ਐ ਜਾਂਦੀ ਸੀ ਜਿੱਦਾਂ ਆਟੇ ਚਲ ਜਾ ਗਲ ਗਿਆ ਸੀ ਸਾਰਾ ਆ ਹੁਣ ਦੀਆਂ ਗੱਲਾਂ ਆ ਜਿਹੜੇ ਜਿੰਨੇ ਆ ਉਹਨਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਬਾਰਾ ਰਾਜ ਲੀਲਾ ਰਚਨ ਕੀ ਰਚਨਾ ਕਰਿਆ ਹੁਕਮ ਅਫਾ ਇਹ ਕਰਿਆ ਹੁਕਮ ਲੱਖ ਇੱਧਰ ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਜੋ ਸਾਰਾ ਸਮਝੋ ਜੀ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈ ਸਾਰੀ ਸਾਡੇ ਗਿਆਨ 'ਚ ਉਹ ਕੰਨ ਖਿੱਚੇ ਹੈ ਭਾਈ ਬਾਅਦ 'ਚ ਇਹਨਾਂ ਚੀਜ਼ਾਂ ਤੋਂ ਇਹ ਸਭ ਤੋਂ ਵੱਡਾ ਵੈਰੀ ਪਹਿਲਾਂ ਹੀ ਹੈ ਕਾਮ ਪੰਜਾਂ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਂ ਇਸ ਕਰਕੇ ਇੱਧਰ ਦੇ ਦੇਸ਼ਾਂ ਦੀ ਸਭ ਤੋਂ ਹੋਰ ਹੈ ਸਾਡੀਆਂ ਰੂਟਸ ਆ ਰਹੀਆਂ ਹੈ ਕੀ ਹੋਏਗਾ ਤੈਨੂੰ ਉਹ ਕਹਿੰਦੇ ਹੈ ਸੇਜ ਸੋਹਣੀ ਜਿੰਨੀਆਂ ਮਰਜ਼ੀਆਂ ਸੇਜਾਂ ਮਾਣ ਤੂੰ ਉੱਤੇ ਖੁਸ਼ਬੂਆਂ ਲਾ ਜੋ ਸੈਂਟਾਂ ਜੋ ਤੂੰ ਇਹ ਕੰਮ ਕਰਦਾ ਹੈ ਇਹ ਨਰਕ ਘੋਰ ਕਾ ਦੁਆਰਾ ਹੈ ਹੁਣ ਗੁਰੂ ਅਰਜਨ ਪਾਤਸ਼ਾਹ ਨੂੰ ਵੱਡੀ ਕੁਸਾਦੀ ਦੇ ਸਕਦਾ ਉਧਰ ਬਾਬਾ ਨਾਨਕ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਸੁਹਾਗਾ ਕੰਚਨ ਟਾਲਾ ਇਸ ਕਰਕੇ ਇਹ ਐਸੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਵਿਰਸੇ 'ਚ ਮਿਲੀਆਂ ਇਸੇ ਕਰਕੇ ਅਸੀਂ ਬਾਣੀ ਨੂੰ ਨਾ ਖੋਜ ਕੇ ਸਮਝ ਕੇ ਅਸੀਂ ਅਮੈਰੀਕਨ ਜਾਂ ਇਹਨਾਂ ਚੀਜ਼ਾਂ 'ਚ ਇੱਧਰਲੀਆਂ 'ਚ ਪੈ ਜਾਂਦੇ ਹਾਂ ਵੈਸਟਰਨ ਹੈਮਿਸਫੀਅਰ ਜੀ ਇਹ ਸਾਰੇ ਕੋਈ ਐਡੀ ਡਾਕਟਰ ਵੀ ਕਹਿ ਦੇ ਕੋਈ ਉਹ ਭਾਈ ਤੁਸੀਂ ਆਪਣੀ ਬਾਣੀ 'ਤੇ ਕਦੀ ਫੋਲੀ ਆਪਣੀ ਸਭਤਾ ਦੇਖੋ ਤੁਸੀਂ ਕੀ ਹੈ, ਇਹਨਾਂ ਲੋਕਾਂ ਨੂੰ ਛੱਡੋ, ਇਹਨਾਂ ਦੇ ਆਪਣੇ ਸ਼ਬਦਾਂ ਨੂੰ ਦੇਖੋ। ਰਾਜਲੀਲਾ ਰਾਜ ਅੱਜ ਕੱਲ ਇਹ ਮਨਿਸਟਰਾਂ ਦੀਆਂ ਮਨਿਸਟਰੀਆਂ ਸਾਰਾ ਕੁਝ ਜੋ ਹੈ ਅੱਜ ਕੱਲ ਉਹ ਚੀਜ਼ ਦੇ ਉੱਤੇ ਲੱਗਦੀ ਹੈ। ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ, ਜਿਹਨਾਂ ਦੇ ਬੜੇ ਬੜੇ ਆਰਡਰ ਚੱਲਦੇ ਸੀ, ਹੁਕਮ ਚੱਲਦੇ ਸੀ, ਉਹਨਾਂ ਤੇ ਕੋਈ ਮੋੜ ਨਹੀਂ ਸਕਦਾ। ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰ, ਇਹ ਸੇਜ ਸੋਹਣੀ ਚੰਨਲ ਨਰਕ ਭੋਰ ਕਾ ਦਾਰਾ, ਸੇਜ ਸੋਹਣੀ ਚੰਨਲ ਚ ਨਰਕ ਭੋਰ ਕਾ ਪਿਆਰੇ, ਇਨ ਵਿਦ ਮਿਲਣ ਲਗਾਈ ਮੈਂ ਕੀਏ ਕਰਮ ਲੇਖਾ, ਪਿਆਰੇ ਇਨ ਵਿਦ ਮਿਲਣ ਲਗਾਈ ਮੈਂ ਕੀਏ ਕਰਮ ਲੇਖਾ। ਨਰਕ ਘੋਰ ਦਾ ਦਰਵਾਜ਼ਾ ਦੱਸ ਕੇ ਮਹਾਰਾਜ ਹੁਣ ਤੁਹਾਨੂੰ ਉਹ ਦਰਵਾਜ਼ਾ ਦੱਸਣਗੇ ਜਿਹੜਾ ਰਹਾਉ ਦੂਜੇ ਸਮਾਉਂਦਾ ਹੈ। ਇਹ ਜਿਹੜੀ ਅਗਲੀਆਂ ਤੁਕਾਂ ਆਉਣੀਆਂ ਹੈ ਅਗਲੇ ਰਹਾਉ ਚ ਸਮਾਉਣੀਆਂ ਜਾ ਕੇ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੀ ਕਰਮਾ, ਕਹ ਨਾਨਕ ਪਿਓ ਪ੍ਰਾਪਤ ਜਿਸ ਪੁਰ ਬਲਹੇ ਕਾ ਲੈਣਾ, ਤੇਰੋ ਸੇਵਕੇ ਰਗੇ ਮਾਤਾ ਪਇਓ ਕਿਰਪਾਲ ਦੀਨ ਦੁਖ ਭੰਜਨ, ਹਰੇ ਹਰੇ ਕੀਰਤਨ ਇਹ ਮਨ ਰਾਤਾ ਰਹਾ ਦੂਜਾ। ਉਹ ਜਿਹੜਾ ਨਰਕ ਘੋਰ ਕਾ ਦੁਆਰਾ ਉਹ ਨੀ ਰਹਾ ਉਹ ਪਿਛਲੇ ਨਾਲ ਕਨੈਕਸ਼ਨ ਆ, ਤਾਂ ਅਸੀਂ ਆਪਣੇ ਗਿਆਨਵਾਨ ਸਾਥੀਆਂ ਨੂੰ ਸਮਝਾਉਣੇ ਆ, ਦੇਖੋ ਉਹ ਜ਼ਰੂਰ ਇੱਥੇ ਆ ਰਿਹਾ। ਹਰ ਕੀਰਤ ਹੈ ਉਹ ਜਾ ਕੇ ਸਮਾਏਗੀ, ਹੁਣ ਰੰਗ ਬਦਲ ਲੱਗਾ। ਮਹਾਰਾਜ ਕਹਿੰਦੇ ਫਿਰ ਨਰਕ ਤੂੰ ਬਚਣਾ ਹੋਏ ਤੇ ਕੀ ਕਰੇ? ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮ ਕੈ ਕਰਮ, ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮ ਕੈ ਕਰਮ, ਸਿਰੇ ਕਰਮਨ ਕੈ ਕਰਮ, ਸਿਰੇ ਕਰਮਨ ਕੈ ਕਰਮ, ਸਿਰੇ ਕਰਮਨ ਕੈ ਕਰਮ, ਸਿਰੇ ਕਰਮਨ ਕੈ ਕਰਮ, ਕਹੋ ਨਾਨਕ ਤਿਸ ਪੈਓ ਪ੍ਰਭ ਜਿਸ ਪੁਰਬ ਲਖੇ। ਆ ਕੰਡੀਸ਼ਨ ਆ ਗਈ। ਤਿੰਨ ਫੈਕਟਰ ਕੰਮ ਕਰਦੇ ਇਸ ਜ਼ਿੰਦਗੀ ਚ, ਪਿਛਲੇ ਜਨਮ ਦੀ ਕਮਾਈ, ਇੱਥੇ ਜਿੱਦਾਂ ਦੀ ਉਹ ਸੰਗਤ ਕਰਦਾ ਹੈ, ਸੋਸਾਇਟੀ ਕਰਦਾ ਹੈ, ਤੀਸਰਾ ਹੈ ਉਹਦਾ ਗੁਰਪ੍ਰਸਾਦ ਉਹਦੀ ਲੇਰ। ਇਹ ਤਿੰਨ ਫੈਕਟਰ ਜੇ ਇਕੱਠੇ ਕਿਤੇ ਮਿਲ ਜਾਣ, ਯੱਕ ਲਖਤ ਪਲਟਾ ਆ ਜਾਂਦਾ ਇਨਸਾਨ। ਜੇ ਦੋ ਵੀ ਮਿਲ ਜਾਣ, ਪੂਰਵਲਾ ਕਰਮ ਹੋਵੇ, ਇੱਥੇ ਥੋੜਾ ਚਿਕਰ ਉਹ ਰੰਗ ਮਾਣੇਗਾ, ਪਰ ਜੇ ਸੰਗਤ ਠੀਕ ਨਹੀਂ ਤੇ ਪਿਛਲਾ ਵੀ ਸੁਆਹ ਕਰ ਲਓ। ਤੇ ਜੇ ਦੋਨੋਂ ਨਾ ਹੋਣ, ਜੇ ਪੂਰਵਲਾ ਕਰਮ ਨਾ ਹੋਏ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜੇ ਤਾਂ ਵੀ ਉਹ ਤਰਜ, ਤੇ ਜੇ ਕੁਛ ਵੀ ਨਾ ਹੋਵੇ ਸੰਗਤ, ਫਿਰ ਉਹਦੀ ਕਿਰਪਾ ਕੰਮ ਕਰਦੀ ਗੁਰਪ੍ਰਸਾਦ, ਉਹ ਫਿਰ ਐਸਾ ਖਿੱਚਦਾ ਹੈ, ਉਹਦੀ ਮੌਜ ਹੈ। ਲੇਕਿਨ ਉਹ ਵੀ ਮੌਜ ਉਹ ਜਿਹੜੇ ਬੰਦੇ ਨੂੰ ਖਿੱਚਣਾ ਉਹਦੇ ਕੋਲ ਕਦੀ ਕਿਤੇ ਧੁਰ ਦਾ ਕਰਮ ਹੋਇਆ ਹੁੰਦਾ ਹੈ ਤੇ ਉਹਨੂੰ ਬਾਂਹ ਪਾਉਂਦਾ ਹੈ। ਇਸ ਕਰਕੇ ਜਿਹੜੇ ਪੂਰਵ ਕਰਮ ਕਾ ਲੈਣਾ ਜਿਨ੍ਹਾਂ ਨਾਲ ਹੈ, ਹੁਣ ਇਹ ਹਰ ਕੀਰਤ ਕੀਰਤਨ ਨਹੀਂ ਹੈ, ਸਾਧ ਸੰਗਤ ਆਮ ਸਾਧ ਸੰਗਤ ਨਹੀਂ ਹੈ, ਸੰਗਤ ਇਹੋ ਹੀ ਅਸੀਂ ਦੱਸਣਾ ਵੀ ਉੱਚ ਚੋਟੀ ਦੀਆਂ ਤੁਕਾਂ। ਹਰ ਕੀਰਤ ਉਦੋਂ ਬਣਦੀ ਹੈ ਜਦੋਂ ਜਿਹੜਾ ਨਾਮ ਜਪਦੇ ਹੋ, ਉਹ ਜਪਦੇ ਜਪਦੇ ਤੁਹਾਡੇ ਅੰਦਰ ਉਹਦੀ ਕਿਰਪਾ ਦੇ ਨਾਲ ਗਲ ਦੇ ਵਿੱਚ ਲੈ ਕੇ ਥੱਲੇ ਨਾਭੀ ਕਮਲ ਤੱਕ ਇਹ ਹਾਰ ਵਾਂਗੂ ਅੰਦਰ ਫਿਰਨ ਲੱਗ ਪੈਂਦਾ। ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਣ ਗਨਈਆ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ। ਐਸੀ ਉਹਦੀ ਮਿਹਰ ਹੁੰਦੀ ਹੈ, ਚਾਰੇ ਅੱਖਰ ਅੰਦਰ ਆਪਣੇ ਕਾਲ ਚ ਹਾਰ ਬਣ ਜਾਂਦੇ ਔਰ ਥੱਲੇ ਤੱਕ ਫਿਰਦੇ ਸਵਾਸਾਂ ਦੇ ਨਾਲ ਉਸ ਵੇਲੇ ਦੇ ਨਾਮ ਜਪਣ ਨੂੰ ਕੀਰਤ ਕਿਹਾ ਹੈ। ਬਾਕੀ ਹਿੰਦੂਆਂ ਦੀ ਕੀਰਤ ਬਾਹਰ ਕੀਰਤਨ ਕਰਨਾ ਸੀ, ਸਾਡੀ ਕੀਰਤ ਕਾਨੜੇ ਦੀ ਵਾਰ ਚ ਸਫੈਸੀਫਾਈ ਕਰ ਦਿੱਤੀ ਗੁਰੂ ਰਾਮਦਾਸ ਨਾਲ। ਹਰ ਕੀਰਤ ਉੱਤਮ ਨਾਮ ਹੈ, ਗਾਉਣਾ ਵਜਾਉਣਾ ਨਹੀਂ ਹੈ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ। ਔਰ ਕਹਿੰਦੇ ਹਿਰਦੇ ਨੂੰ, ਹਾਰ ਕਹਿੰਦੇ ਜਿਹੜਾ ਹਾਰ ਗਲ ਚ ਪੈ ਜਾਂਦਾ। ਹਰ ਕੀਰਤ ਵਿਨ ਨਾਮੇ ਜ ਕਰਮ ਕਮਾਵਣੇ, ਸਭ ਹਮੇ ਹੋਏ ਛਾਰ ਜਲ ਹਸਤੀ ਮਲਨ ਵਾਲੀਏ ਭੀ ਫਿਰ ਪਾਵੇ ਛਾਰ। ਕਹਿੰਦੇ ਜਿਹੜਾ ਤੂੰ ਕਰਮ ਕਾਂਡ ਬਾਕੀ ਕਰਦਾ ਨਾ, ਐਸ ਹਾਰ ਨੂੰ, ਐਸ ਸਪਿਰਚੁਅਲ ਸਟੇਜ ਨੂੰ, ਐਸ ਅੰਦਰ ਆਪਣੀ ਹਾਲਤ ਨੂੰ ਬਣਾ ਵੀ ਤੇਰੇ ਅੰਦਰ ਜਿਹੜਾ ਤੂੰ ਨਾਮ ਜਪਦਾ ਉਹ ਹਾਰ ਬਣ ਜਾਏ। ਔਰ ਉਹਨੂੰ ਕੀਰਤ ਕਿਹਾ ਹੈ। ਔਰ ਜੇ ਤੂੰ ਇਹਦੇ ਬਗੈਰ ਤੋਂ ਕੀ ਬਾਕੀ ਕਰਮ ਤੂੰ ਕਰ ਰਿਹਾ ਹੈ, ਉਹ ਏਦਾਂ ਜਿੱਦਾਂ ਹਾਥੀ ਦਾ ਹਾਥਵਾਨ, ਹਾਥੀ ਪਾਲਣ ਵਾਲਾ ਜਿਹੜਾ ਹੁੰਦਾ, ਉਹ ਡੂੰਘੇ ਜੇ ਛੱਪੜ ਚ ਲਿਜਾ ਕੇ ਹਾਥੀ ਨੂੰ ਛੱਟੇ ਮਾਰ, ਉਹਨੂੰ ਸਾਰੇ ਨੂੰ ਨਲਾ ਧਲੋ ਕੇ ਬਾਹਰ ਕੱਢਦਾ, ਉਹ ਬਾਹਰ ਆਣ ਕੇ ਉੱਤੇ ਫੇਰ ਆਪਣੇ ਖੇਹ ਪਾ ਲੈਂਦਾ ਸੁੰਡ ਦੇ ਨਾਲ, ਜਿੰਨੀ ਮਿੱਟੀ ਹੈ ਉਹ ਆਪਣੇ ਉੱਤੇ ਪਾ ਲੈਂਦਾ ਨਾਤਾ। ਏਦਾਂ ਮਹਾਰਾਜ ਨੇ ਕਿਹਾ, ਜਲ ਹਸਤੀ ਮਲ ਨਵਾ ਲਈਏ ਫੀ ਫਿਰ ਪਾਵੇ ਛਾਰ, ਬਿਨ ਨਾਵੇਂ ਜੇ ਕਰਮ ਕਮਾਵਣੇ। ਤੂੰ ਜੇ ਨਾਮ ਜਪਣ ਤੋਂ ਬਗੈਰ ਭਾਵੇਂ ਪੂਜਾ ਪਾਠ ਕਰਦਾ, ਕੁਛ ਕਰਦਾ, ਜੋ ਮਰਜ਼ੀ ਕਰਮ ਕਾਂਡ ਕਰ ਲਿਆ, ਨਾਮ ਨੀ ਜਪਦਾ, ਉਹ ਤੂੰ ਆਪਣੇ ਉੱਤੇ ਫਿਰ ਖੇਹ ਪਵਾ ਰਿਹਾ। ਇਸ ਕਰਕੇ ਕੀਰਤ ਉੱਥੇ ਮਹਾਰਾਜ ਨੇ ਕਿਹਾ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤਿ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ। ਆਹ ਜਿਹੜੀ ਅਵਸਥਾ ਹੈ ਉੱਥੇ ਹੀ ਸਾਧ ਦੀ ਸੰਗਤ ਹੈ, ਉੱਥੇ ਹੀ ਸਤਿਗੁਰੂ ਹੈ। ਇਹ ਅੰਦਰਲੀ ਸਟੇਜ ਹੈ ਕਰਮਖੰਡ ਦੀ, ਔਰ ਉਹਦੇ ਲਈ ਲਿਖਿਆ, ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮ ਕੈ ਕਰਮ, ਐਸਾ ਨਾਮ ਜਪ ਹੀ ਇਸ ਸਟੇਜ ਤੱਕ ਪਹੁੰਚ ਜਾਏ। ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮ ਕੈ ਕਰਮ, ਉਹ ਸਿਰ ਕਰਮ ਕੈ ਕਰਮ, ਸਿਰ ਕਰਮ ਕੈ ਕਰਮ। ਨਾਮ ਜਪਣਾ ਵੀ ਕਰਮ ਹੀ ਹੈ, ਪਰ ਇਹ ਕੋਸ ਕਰਮ ਕਾਂਡ ਤੂੰ ਲੈਦਾ। ਇਹਦੇ ਲਈ ਲਿਖਿਆ, ਸਭ ਤੇ ਉੱਤਮ ਹਰੇ ਹਰੇ ਕਾਮ, ਇਹ ਵੀ ਕੰਮ ਹੈ। ਮੂਰਖ ਲਾਏਗਾ ਹਰ ਕੰਮੇ, ਇਹ ਏਡਾ ਵੱਡਾ ਕੰਮ ਹੈ ਭਈ ਜਪੇ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹੋ ਕਰਨੀ, ਇਹ ਵੀ ਕੰਮ ਹੈ। ਇੱਕ ਜਪੋ ਤਾਂ ਇੱਕੋ ਨਾਮਾ, ਇਹ ਵੀ ਕੰਮ ਹੈ। ਅਵਰ ਨਿਰਾਫਲ, ਹੋਰਨਾਂ ਨੂੰ ਫਲ ਨੀ ਲੱਗਣਾ, ਇਹਨੂੰ ਫਲ ਲੱਗਣਾ। ਕਲਯੁਗ ਚ ਇਹਦਾ ਪਹਿਰਾ ਹੈ, ਪਹਿਲੇ ਯੁੱਗਾਂ ਚ ਕਰਮ ਕਾਂਡ ਸੀ, ਸਭ ਕੁਛ ਸੀ, ਪਰ ਕਲਯੁਗ ਚ ਜੇ ਤਰੇਗਾ ਤੇ ਨਾਮ ਜਪ ਕੇ ਤਰੇਗਾ। ਇਸ ਕਰਕੇ ਇਹ ਕੋਈ ਡਿਸਿਪਲਿਨ ਹੈ ਯੁੱਗਾਂ ਦੀ। ਇਸ ਕਰਕੇ ਜਿਹੜਾ ਯੁੱਗ ਐਸ ਚ ਹੈ ਉਹ ਸਿਰ ਕਰਮਨ ਦੇ ਕਰਮਾਂ ਮਹਾਰਾਜ ਦੱਸ ਰਹੇ ਨੇ। ਹਰ ਕੀਰਤ ਸਾਧ ਸੰਗਤ ਹੈ ਸੇ ਕਰਮ ਕੈ ਕਰਮ, ਜੇ ਬਾਹਰਲੀ ਕੀਰਤਨ ਕਰ ਰਹੇ, ਮੰਡਲੀਆਂ ਬੈਠੀਆਂ, ਸਟੇਜਾਂ ਲੱਗੀਆਂ, ਕੀਰਤਨ ਹੈ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਹਰ ਕੀਰਤ ਆ, ਸਾਧ ਸੰਗਤ ਚ ਬੈਠੇ ਹਾਂ ਅਸੀਂ, ਕੱਖ ਨੀ ਮਿਲਣਾ। ਇਹ ਇਸ ਤਰ੍ਹਾਂ ਸਮਝਣਾ ਹੈ ਜਿੱਦਾਂ ਮੱਖਣ ਦੇ ਭਲਾਵੇਂ ਰੂੰ ਮੂੰਹ ਚ ਪਾ ਲੈਣਾ। ਮੱਖਣ ਦਾ ਰੰਗ ਚਿੱਟਾ, ਰੂੰ ਦਾ ਰੰਗ ਚਿੱਟਾ, ਮੱਖਣ ਨਾ ਤੇ ਕੋਈ ਜ਼ਿੰਦਗੀ ਮਿਲੂ, ਸਵਾਦ ਆਊ, ਔਰ ਰੂੰ ਦਾ ਜੇ ਗਫਾ ਮੂੰਹ ਚ ਪਾ ਲਿਆ ਤੇਰਾ ਦਮ ਘੁੱਟ ਜਾਣਾ। ਇਸ ਕਰਕੇ ਕਰਮ ਖਾਂਡ ਹੈ ਰੂੰ ਮੂੰਹ ਚ ਪਾਉਣਾ, ਤੇ ਜਿਹੜਾ ਨਾਮ ਜਪਣਾ ਇਹ ਹੈ ਮੱਖਣ ਖਾਣਾ। ਇਸ ਕਰਕੇ ਮਤ ਹਰ ਕੀਰਤ ਜਾਂ ਸਾਧ ਸੰਗਤ ਇਹ ਬਾਹਰਲੀਆਂ ਸਮਝੋ, ਇਹ ਬਹੁਤ ਉੱਚੀ ਸਟੇਜ ਹੈ। ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮ ਕੈ ਕਰਮ, ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮ ਕੈ ਕਰਮ, ਕਹੋ ਨਾਨਕ ਤਿਸ ਪੈਉ ਪ੍ਰਾਪਤ ਜਿਸ ਪੁਰਬ ਲਿਖੇ ਕਾਲੈ, ਕਹੋ ਨਾਨਕ ਤਿਸ ਪੈਉ ਪ੍ਰਾਪਤ ਜਿਸ ਪੁਰਬ ਲਿਖੇ ਕਾਲੈ। ਆਸ ਦੇ ਸੀ ਪ੍ਰਾਪਤ ਗੁਰੂ ਅਰਜਨ ਪਾਤਸ਼ਾਹ ਨਾਲ, ਤਾਂ ਅਗਲਾ ਰਹਾਉ ਲਾਇਆ ਵੀ ਮੈਂ ਐਸ ਰੰਗ ਚ ਮੱਤਿਆ ਪਿਆ। ਉਹਨਾਂ ਦੇ ਅੰਦਰ ਆ ਚੀਜ਼ ਸੀ, ਪੁਰਬ ਲਿਖੇ ਦਾ ਉਹਨਾਂ ਦਾ ਐਡਾ ਸੀ ਕਿ ਐਸਾ ਗੁਰੂ ਹੋਇਆ ਜਿਹਨੂੰ ਇੱਥੇ ਆਣ ਕੇ ਭਗਤੀ ਨਹੀਂ ਕਰਨੀ ਪਈ। ਇਹ ਪਿਛਲਾ ਪੱਕਾ ਪਕਾਇਆ ਭਗਤ ਸੀ ਅਰਜਨ, ਘਰੇ ਗੁਰ ਰਾਮਦਾਸ ਭਗਤ ਉੱਤਰ ਆਇਆ। ਜਿਹੜੇ ਸਿੱਖ ਸਾਹਮਣੇ ਦੇਖ ਰਹੇ ਸੀ ਪੱਟ ਉਹਨਾਂ ਨਾਲ ਲਿਖੇ ਦੁਆਰੇ, ਇਹ ਐਸਾ ਸੀ ਜਿੱਦਾਂ ਵਾੜੇ ਦੇ ਵਿੱਚ ਪੱਕਾ ਖਰਬੂਜਾ ਉੱਤਰਿਆ ਹੁੰਦਾ ਨਾ, ਬੇਲ ਛੱਡ ਦਿੰਦਾ, ਲੈ ਵੀ ਅੱਜ ਬੜੇ ਖਰਬੂਜੇ ਉੱਤਰੇ ਆ। ਏਦਾਂ ਇਹ ਪੱਕਾ ਪਕਾਇਆ ਭਗਤ ਪਿਛਲੇ ਜਨਮ ਦਾ ਇਸ ਜਨਮ ਚ ਆ ਗਿਆ। ਉਹਨਾਂ ਬਾਪ ਤੇ ਲਿਖਦੇ ਨੇ ਪੱਟ, ਅਰਜੁਨ ਘਰੇ ਗੁਰ ਰਾਮਦਾਸ, ਜੇ ਉੱਥੇ ਸਿਹਾਰੀ ਨਾ ਬੁਲਾਵਾਂਗੇ ਅਰਥਾਂ ਦੇ ਅਨਰਥ ਹੋ ਜਾਣਗੇ। ਅਰਜਨ ਘਰ ਗੁਰ ਰਾਮਦਾਸ, ਅਰਜਨ ਦੇ ਘਰ ਚ ਰਾਮਦਾਸ ਪੈਦਾ ਹੋਇਆ ਸੀ ਜਾਂ ਰਾਮਦਾਸ ਦੇ ਘਰ ਚ ਅਰਜਨ? ਅਰਜਨ ਘਰੇ ਗੁਰ ਰਾਮਦਾਸ, ਉੱਥੇ ਸਿਆਰੀ ਬੁਲਾਉਣੀ ਪੈਣੀ। ਅਰਜਨ ਘਰੇ ਗੁਰੂ ਰਾਮਦਾਸ ਭਗਤ ਉਤਰਿਆ ਹੈ, ਇਹਨੂੰ ਇਸ ਜਨਮ ਚ ਆਣ ਕੇ ਭਗਤੀ ਨਹੀਂ ਕਰਨੀ। ਬਾਕੀ ਗੁਰੂਆਂ ਨਾਲ ਬੜੀ ਬੜੀ ਮੁਸ਼ਕਤਾਂ ਕਰਕੇ ਕਈ 65 ਸਾਲ ਚ ਲੱਗੇ, ਪਹਿਲਾਂ ਗੰਗਾ ਜਾਂਦੇ ਸਾਰੇ, ਲੇਕਿਨ ਸਾਰਿਆਂ ਦਾ ਗੋਲ ਇਹ ਸੀ, ਕਈਆਂ ਦੀ ਪਿਛਲੀ ਕਮਾਈ ਸੀ, ਤਾਂ ਇੱਥੇ ਮੈਂ ਲਿਖਿਆ ਜਿਸ ਪੁਰਬ ਲਿਖੇ ਕਾ ਲੈਣਾ, ਜਿਸ ਪੁਰਬ ਲਿਖੇ ਕਾ ਲੈਣਾ, ਜਿਸ ਪੁਰਬ ਲਿਖੇ ਕਾ ਲੈਣਾ, ਜਿਸ ਪੁਰਬ ਲਿਖੇ ਕਾ ਲੈਣਾ। ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮਾ ਤੇ ਕਰਮਾ, ਹਰ ਕੀਰਤ ਸਾਧ ਸੰਗਤ ਹੈ ਐਸੇ ਕਰਮਾ ਤੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਭ ਜਿਸ ਪੁਰਬ ਲਿਖੇ ਕਾ ਲੈਣਾ, ਕਹੋ ਨਾਨਕ ਤਿਸ ਭਇਓ ਪ੍ਰਭ ਜਿਸ ਪੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗੇ ਮਾਤਾ
ਆਵੇ ਰਹਾਉ ਚ ਸਮਾ ਗਈਆਂ, ਜਿਹੜਾ ਤੇਰਾ ਸੇਵਕ ਹੈ ਇਸ ਰੰਗ ਜਮਾਤਾ ਹੈ। ਔਰ ਸੇਵਕ ਦੇ ਦਰਸ਼ਨ ਕਰੋ, ਕੱਕੇ ਨੂੰ ਔਂਕੜ ਹੈ, ਸੇਵਕ ਹੈ ਜਿਹੜਾ ਮਹੱਲਾ ਲਿਖ ਰਿਹਾ ਤਾਂ ਔਂਕੜ ਦਿੱਤਾ ਗੁਰੂ ਅਰਜਨ ਪਾਤਸ਼ਾਹ। ਨਾਨਕ ਜੋਤ ਨਹੀਂ ਬਣਦੇ, ਕੁਛ ਨਹੀਂ ਬਣਦੇ, ਕਹਿੰਦੇ ਮੈਂ ਉਹਦਾ ਸੇਵਕ ਹੈ। ਕੱਕੇ ਨੂੰ ਔਂਕੜ ਦੇ ਕੇ ਆਪਣੀ ਗਰੀਬੀ ਦੱਸ ਗਏ ਤੇ ਸਦੇ ਸਾਰੀ ਬਾਣੀ ਚ ਇਹ ਟੋਹ ਮਿਲਦੀ ਆ, ਉਹ ਮਹਾਂਪੁਰਖ ਨਾ ਬਣੋ, ਨਾ ਬਾਬਾ ਜੀ ਕੋ ਆਓ, ਨਾ ਕੋਈ ਮਹਾਂਪੁਰਖ ਕੋ ਆਓ, ਨਾ ਕੋਈ ਸੰਤ ਸਾਧ ਸਾਰਾ ਛੱਡੋ, ਇਹ ਹਉਮੈ ਹੈ ਸਾਰੀ, ਇਹਨਾਂ ਕੋਲ ਕੱਖ ਨਹੀਂ ਹੈ। ਕਿਹਨਾਂ ਕੋਲ ਹੈ?
ਤੇਰੋ ਸੇਵਕ ਇਹ ਰੰਗ ਮਾਤਾ, ਪਇਓ ਕਿਰਪਾਲੇ ਦੀਨ ਦੁਖ ਪੰਜੇ, ਹਰ ਹਰ ਕੀਰਤ ਨੇ ਇਹ ਮਨ ਰਾਤਾ, ਹਰ ਹਰ ਕੀਰਤ ਨੇ ਇਹ ਮਨ ਰਾਤਾ।
ਰਹਾਉ ਦੂਜੇ ਤੇ ਆਣ ਕੇ ਮਹਾਰਾਜ ਨਾ ਪਹਿਲੇ ਰਹਾਉ ਦਾ ਜਵਾਬ ਦੇ ਦਿੱਤਾ ਕਿ ਜਿੰਨੇ ਮਰਜ਼ੀ ਕਰਮ ਕਰੀ ਚੱਲ, ਪਰ ਜਿਹੜਾ ਕਰਮ ਉਹਨੂੰ ਭਾਉਂਦਾ ਹੈ। ਹੁਣ ਅਸੀਂ ਅਗਲੇ ਸ਼ਬਦ ਚ ਜੋ ਜਪਦਾ ਕਦੀ ਕਿਸੇ ਨੇ ਚੈਪਟਰ ਨਹੀਂ ਖੋਲਿਆ, ਜਪ ਦੇ ਪਾਠ ਬਥੇਰੇ ਕੀਤੇ ਹੋਣੇ ਪਰ ਕਦੀ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਪ ਨੂੰ। ਅਸੀਂ ਉਸ ਜਪ ਦਾ ਪੰਨਾ ਹੈ 3 ਤੇ 4, ਔਰ ਅਸੀਂ ਉਹ ਤੁਕ ਹਾਈਲਾਈਟ ਕੀਤੀ ਹੈ ਜਿਹੜੀ ਰੱਬ ਨੂੰ ਕਰਮ ਪਾਉਂਦਾ ਹੈ। ਔਰ ਹੈਰਾਨਗੀ ਦੀ ਗੱਲ ਹੈ ਕਿ ਇਹਨਾਂ ਅੰਕਾਂ ਦੇ ਵਿੱਚ ਉਹ 4-5 ਵਾਰੀ ਚੀਜ਼ ਦੁਹਰਾਈ ਗਈ ਹੈ, ਐਡੀ ਜ਼ਰੂਰੀ ਚੀਜ਼ ਅਸੀਂ ਉਹ ਹਾਈਲਾਈਟ ਕੀਤੀ ਹੈ। ਦਰਸ਼ਨ ਕਰਕੇ ਪੜ੍ਹੋ, ਔਰ ਜਦੋਂ ਹੁਣ ਜਪ ਦਾ ਪਾਠ ਕਰੋਗੇ ਐਂ ਲਿਸ਼ਕਾ ਮਾਰੋ ਜਪ ਕਿ ਆਹਾ ਸਵਾਦ ਆ ਗਿਆ ਪਾਠ ਕਰਨ, ਔਰ ਫਿਰ ਤੁਸੀਂ ਲਟਾਪਟੀ ਪੀਂਘ ਹੋ ਕੇ ਨਾਮ ਨੂੰ ਜੁਟੋਗੇ ਕਿ ਆਹ ਤੁਸੀਂ ਜਪ ਇਹੋ ਚੀਜ਼ ਕਹਿ ਰਿਹਾ, ਔਰ ਕਰਮ ਕਾਂਡ ਕੱਟ ਰਿਹਾ, ਔਰ ਕਿਹੜਾ ਕਰਮ ਉਹਨੂੰ ਪਾਉਂਦਾ ਹੈ। ਅਸੀਂ ਇਹਨੂੰ ਪਹਿਲੇ ਘਰ ਚ ਗਾਵਾਂਗੇ, ਔਰ ਰਸਕ ਰਸਕ ਕੇ ਅਸੀਂ ਜਪ ਦਾ ਜਿਹੜੀ ਰੋਜ਼ ਪਾਠ ਕਰਦੇ ਹੋ, ਔਰ ਕਈਆਂ ਦਾ ਤੁਸੀਂ ਭਲਾ ਕਰ ਜਾਓਗੇ, ਔਰ ਕਈ ਨਾਮ ਨੂੰ ਜੁਟ ਪੈਣਗੇ ਜਿਹਦਾ ਸਿੱਧਾ ਸਾਧਾ ਜਿਹਾ ਮਤਲਬ ਜਿਹੜਾ ਸਾਡਾ ਦਿੱਤਾ ਹੈ। ਅਸੀਂ ਸਿਰਫ਼ ਇਸੇ ਕਰਕੇ ਪਾਠ ਦਾ ਇਹੋ ਨੁਕਸਾਨ ਹੈ ਵੀ ਇਹਦੇ ਚ ਅਸੀਂ ਚੀਜ਼ ਲੱਭਦੇ ਨਹੀਂ ਹੈ, ਖੋਜਦੇ ਨਹੀਂ ਹੈ, ਔਰ ਪਾਠ ਦੇ ਸਮੇਂ ਲੈਣ ਸਾਡਾ ਸੈਟਿਸਫਾਈ ਹੋ ਜਾਂਦੇ ਵੀ ਸਾਡੇ ਕੋਲ ਫਾਇਦਾ ਹੋ ਗਿਆ। ਇਹੋ ਹੀ ਨੁਕਸਾਨ ਹੈ ਪਾਠ ਦਾ, ਇਹੋ ਹੀ ਕਰਮ ਕਾਂਡ ਹੈ। ਲੇਕਿਨ ਜਪ ਕਰਨਾ ਹੈ, ਉਹਦੇ ਨਾਲ ਫਾਇਦਾ ਹੋਣਾ, ਇਹਦਾ ਹੈਡਿੰਗ ਵੀ ਤਦੇ ਜਪ ਹੈ। ਤੋ ਆਓ ਅਸੀਂ ਜਿਹੜੀ ਹਾਈਲਾਈਟ ਜ਼ਿਆਦਾ ਲਾਈਨ ਕੀਤੀ ਹੈ ਔਰ ਉਹ ਕਈ ਵਾਰੀ ਦੁਹਰਾਈ ਗਈ ਹੈ,
ਉਹਨੂੰ ਅਸੀਂ ਪਹਿਲਾਂ ਗਾਵਾਂਗੇ ਔਰ ਸਾਰਾ ਸ਼ਬਦ ਤੁਹਾਡੇ ਹੱਥਾਂ ਚ ਹੈ ਔਰ ਫਿਰ ਅਸੀਂ ਉਹ ਕਰਮ ਕਾਂਡ ਸ਼ੁਰੂ ਕਰਾਂਗੇ ਜਿਹੜੇ ਜਪ ਚ ਕੱਟੇ ਔਰ ਸਿੱਖੀ ਕਰੀ ਜਾ ਰਹੀ ਹੈ ਔਰ ਉਹਦੇ ਮੁੱਢ ਬੈਠ ਕੇ ਕਰਦੀ ਜਿਹੜੀ ਚੀਜ਼ ਤੋਂ ਪੜ ਰਹੀ ਜਾਂ ਸਭ ਕੁਛ ਕਰ ਰਹੀ ਹੈ ਉਹਦੇ ਸਾਹਮਣੇ ਅੰਦਰ ਉਹ ਚੀਜ਼ ਲਿਖੀ ਹੈ ਔਰ ਉਹੀ ਕੰਮ ਉੱਥੇ ਕਰ ਰਹੀ ਸਾਰੀ ਸਿੱਖੀ ਇਸ ਕਰਕੇ ਕਿਉਂ ਨੀ ਜਾਗ ਖੁੱਲਦੀ ਜਾਗ ਇਸੇ ਕਰਕੇ ਨੀ ਖੁੱਲਦੀ ਵੀ ਅਲੀ ਕਰਮ ਹੈ ਸੀ ਗਿਆਨ ਹੀ ਨਹੀਂ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ ਉਹ ਜਿੱਦਾਂ ਕੋਈ ਤੀਰਥ ਜਾਂਦਿਆਂ ਨੂੰ ਨੱਥੇ ਵੀ ਤੂੰ ਜਾ ਤੇਰੇ ਕਰਮਾਂ ਚ ਧੱਕੇ ਲਿਖੇ ਆ ਤੇ ਖਾਈ ਆ ਜਾ ਤੀਰਥਾਂ ਤੇ ਆਪੇ ਜਦੋਂ ਤੈਨੂੰ ਸੋਝੀ ਕੋ ਪਾਪ ਤੈਨੂੰ ਸਮਝ ਆ ਸਾਨੂੰ ਤੇ ਗਿਆਨ ਦੀ ਇੱਕੋ ਤੁਕੀ ਬੜੀ ਹੈ ਵੀ ਤੀਰਥ ਨਹਾਉਣ ਜਾਈਏ ਤੀਰਥ ਨਾਮ ਹੈ ਬਹੁਤੇ ਗਿਆਨ ਤੁਸੀਂ ਲਿਆ ਇਸੇ ਤਰ੍ਹਾਂ ਇਹ ਭਾਵ ਅਰਥ ਇਸ ਜਪ ਦਾ ਹੈ ਆਓ ਤੁਕ ਲਈਏ ਵੀ ਰੱਬ ਨੂੰ ਕਿਹੜੀ ਦੁੱਧ ਪਾਵੇ ਤੇਰੀ ਬੰਦਗੀ ਰੱਬ ਨੂੰ ਆਪਣੀ ਖੁਸ਼ਾਮਦ ਮਨਜ਼ੂਰ ਨਹੀਂ ਹੈ ਜਿਹੜੀ ਅਸੀਂ ਉਹਦੀ ਬੰਦਗੀ ਕਰਦੇ ਹਾਂ ਉਹ ਸਾਡੇ ਲਈ ਕਰਵਾਉਂਦਾ ਸਾਡਾ ਭਲਾ ਕਿਉਂਕਿ ਅਸੀਂ ਬੰਦਗੀ ਕਰ ਕਰਕੇ ਉਹਦੀ ਗੱਲ ਨਾਲ ਚਿਮੜ ਜਾ ਉਹਨੂੰ ਫੜ ਲਾਂਗੇ ਉਹਦੇ ਕੋਲ ਤਾਂ ਸਭ ਕੁਛ ਅੱਗੇ ਹੈਗਾ ਉਹਦਾ ਅਸੀਂ ਕੱਖ ਨੀ ਸਵਾਰਦੇ ਕਈ ਕਹਿੰਦੀ ਤੁਸੀਂ ਰੱਬ ਦੀ ਖੁਸ਼ਾਮਦ ਕਰਦੇ ਹੋ ਖੁਸ਼ਾਮਦ ਮੰਨਦਾ ਭਾਈ ਉਹਦੇ ਕੋਲ ਤੇ ਅੱਗੇ ਸਭ ਕੁਛ ਹੈ ਇਹ ਚ ਸਾਡਾ ਫਾਇਦਾ ਹੈ ਇਹ ਰੂਹਾਨੀ ਚੀਜ਼ਾਂ ਹੈ ਇਸ ਕਰਕੇ ਬੰਦਾ ਸਮਝਦਾ ਨੀ ਤੇ ਇਸ ਰਾਸਤੇ ਤੇ ਚੜਦਾ ਨੀ ਹੈ ਤੋ ਆਓ ਅਸੀਂ ਉਹਦੀ ਉਹ ਤੁਕ ਲਈਏ ਜਿਹੜੀ ਕਿ ਅਸੀਂ ਹਾਈਲਾਈਟ ਕੀਤੀ ਹੈ
ਜੋ ਤੁਧ ਪਾਵੇ ਸਾਈ ਪਲਿਕਾ ਸਾਈ ਪਲਿਕਾ ਸਾਈ ਪਲਿਕਾ ਸਾਈ ਪਲਿਕਾ
ਕਿੱਡੀ ਠੇਠ ਪੰਜਾਬੀ ਚ ਗੁਰੂ ਨਾਨਕ ਨਾਲ ਦਿੱਤਾ ਸਾਨੂੰ ਭਾਈ ਉਹ ਕਾਰ ਚੰਗੇ ਜਿਹੜੀ ਰੱਬ ਨੂੰ ਪਾਉਂਦੀ ਹੈ
ਜੋ ਤੁਧ ਪਾਵੇ ਸਾਈ ਪਲਿਕਾ ਜੋ ਤੁਧ ਪਾਵੇ ਸਾਈ ਪਲਿਕਾ ਤੂੰ ਸਦਾ ਸਲਾਮਤੇ ਨਿਰੰਕਾਰ ਤੂੰ ਸਦਾ ਸਲਾਮਤੇ ਨਿਰੰਕਾਰ ਜੋ ਤੁਧ ਪਾਵੇ ਸਾਈ ਪਲਿਕਾ ਜੋ ਤੁਧ ਪਾਵੇ ਸਾਈ
ਪਲਿਕਾ ਹਰ ਵੇਲੇ ਸਾਨੂੰ ਗੁਰੂ ਨਾਨਕ ਦੀ ਬਾਣੀ ਦੇਖ ਕੇ ਉਹਨਾਂ ਸੁਲਤਾਨਾਂ ਉਹਨਾਂ ਮੁਸਲਮਾਨਾਂ ਮੁਗਲ ਬਾਦਸ਼ਾਹ ਸਾਰੇ ਜਿੰਨੇ ਗੁਰੂ ਮਹਾਰਾਜ ਵੇਲੇ ਬਾਬਰ ਤੋਂ ਲੈ ਕੇ ਪਹਿਲਾਂ ਦੇ ਪਠਾਨ ਬਾਦਸ਼ਾਹ ਔਰ ਜਿਹੜਾ ਦਿੱਲੀ ਤੇ ਸਾਡੇ ਹਿੰਦੁਸਤਾਨ ਤੇ ਕਬਜ਼ਾ ਸੀ ਔਰ ਉਧਰ ਗੁਰੂ ਨਾਨਕ ਚੜ੍ਹਦੀ ਜਵਾਨੀ ਚ ਸੀ ਉਸ ਵੇਲੇ ਦੀ ਹਾਲਤ ਦੇਖਣੀ ਪੈਣੀ ਹੈ ਔਰ ਉਹਨਾਂ ਦੇ ਲਫ਼ਜ਼ ਬਹੁਤ ਸਾਰੇ ਆ ਰਹੇ ਨੇ ਮੁਸਲਮਾਨਾਂ ਦੇ ਕਿਉਂਕਿ ਬਾਬੇ ਨੂੰ ਹਿੰਦੂ ਸਮਝ ਨਹੀਂ ਸੀ ਸਕਦੇ ਬਾਬੇ ਨੂੰ ਕਹਿਣ ਸੀ ਇਹ ਕੋਈ ਆਖੇ ਭੂਤ ਨਾ ਕੋ ਕਹੇ ਇਹ ਆਪਣੀਆਂ ਬੇਤਾਲੀਆਂ ਮਾਰਨ ਦੇ ਆਸੇ ਦਾ ਜੁਗਾਂ ਜੁਗਾਂ ਚ ਕਿਸੇ ਨੇ ਚੀਜ਼ਾਂ ਨਹੀਂ ਕੱਟੀਆਂ ਇਹ ਬਾਬਾ ਚੰਗਾ ਆ ਗਿਆ ਉਹਦੇ ਵੱਲ ਕੋਈ ਖੱਤਰੀ ਕੋਈ ਹਿੰਦੂ ਆਉਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਮੁਸਲਮਾਨਾਂ ਨਾਲ ਸਭ ਤੋਂ ਜ਼ਿਆਦਾ ਗਿਆਨ ਪਹਿਲਾਂ ਬਾਬੇ ਨਾਨਕ ਦੇ ਮੁਰੀਦ ਮੁਰਸ਼ਦ ਮੁਸਲਮਾਨ ਹੋਏ ਜ਼ਿਆਦਾ ਇਸ ਕਰਕੇ ਉਹਨਾਂ ਦੀ ਬੋਲੀ ਚ ਉਹਨਾਂ ਨੂੰ ਵੀ ਸਮਝਾ ਰਹੇ ਆ ਜਿਹੜੇ ਕਿ ਉਹ ਸ਼ਰ੍ਹਾਂ ਦੇ ਪੱਕੇ ਸੀ ਉਹਨਾਂ ਨੂੰ ਵੀ ਸਮਝਾ ਰਹੇ ਆ ਭਾਈ ਤੁਹਾਡੀਆਂ ਜਿਹੜੀਆਂ ਸ਼ਰ੍ਹਾਂ ਹੈ ਅਨਵਾਜਾਂ ਕਰਨੀਆਂ ਮਸੀਤਾਂ ਜਾਣਾ ਰੋਜ਼ੇ ਰੱਖਣੇ ਫਲਾਂ ਹੱਜ ਜਾਣਾ ਸਾਰਾ ਮਹਾਰਾਜ ਨੇ ਬਾਰ ਬਾਰ ਕੱਟੇ ਆ ਅਸੀਂ ਉਹ ਲਹਿਦਾ ਟੇਪਾ ਬਣਾ ਰਹੇ ਹਾਂ ਮੁਸਲਮਾਨਾਂ ਦੇ ਕਰਮ ਕਾਂਡ ਦੇ ਉੱਤੇ ਜਿਹੜੀਆਂ ਸਾਡੇ ਸਿੱਖੀ ਦੇ ਕੰਮ ਆਉਣਗੇ ਵੀ ਸਿੱਖੀ ਵੀ ਕੋਈ ਸਿੱਖ ਨੀ ਗੁਰੂ ਨਾਨਕ ਦਾ ਰਿਹਾ ਅੱਧੇ ਮੁਸਲਮਾਨ ਹੋ ਗਏ ਅੱਧੇ ਹਿੰਦੂ ਹੋ ਗਏ ਇਹ ਨਿਚੋੜ ਹੈ ਔਰ ਕੌਮ ਦੀ ਭਿਆਨਕ ਦਸ਼ਾ ਹੈ ਵੀ ਸਿੱਖ ਕੋਈ ਨਹੀਂ ਹੈ ਬਾਣੀ ਦੇ ਮੁਤਾਬਕ ਜਾਂ ਉਹ ਹਿੰਦੂ ਹੈ ਜਾਂ ਉਹ ਮੁਸਲਮਾਨ ਜੋ ਕੰਮ ਕਰ ਰਹੇ ਇਸ ਕਰਕੇ ਜੋ ਤੁਧ ਭਾਵੇ ਸਾਈ ਭਲੀਕਾਰ ਉਹ ਇੱਕ ਮੁਸਲਮਾਨ ਆਉਂਦਾ ਸੀ ਤੇ ਉਹ ਕਹਿੰਦਾ ਸੀ ਅਸਲਾਮ ਅਲੈਕਮ ਦੂਸਰਾ ਕਹਿੰਦਾ ਸੀ ਵਾਲੈਕਮ ਸਲਾਮ ਵੀ ਤੈਨੂੰ ਮੈਂ ਸਲਾਮ ਆਉਣਾ ਸਲਾਮ ਕਹਿੰਦੇ ਹੈ ਕਿਸੇ ਨੂੰ ਸਲਿਊਟ ਮਾਰਨਾ ਜਾਂ ਆਪਣੀ ਇੱਜ਼ਤ ਦਾ ਲਫ਼ਜ਼ ਦਿੱਤਾ ਹੈ ਵੀ ਸਲਾਮ ਅਲੈਕਮ ਤੇ ਵਾਲੈਕਮ ਸਲਾਮ ਅਗਲਾ ਇਹ ਜਵਾਬ ਦਿੰਦਾ ਸੀ ਪਰ ਜਿਹੜੇ ਜਿਹੜੇ ਵਿਚਲੇ ਸੂਫ਼ੀ ਮੁਸਲਮਾਨ ਸੀ ਜਦੋਂ ਉਹਨਾਂ ਨੂੰ ਕੋਈ ਸਲਾਮ ਕਹਿੰਦਾ ਸੀ ਸਾਡੇ ਪਿੰਡ ਅੱਧਾ ਮੁਸਲਮਾਨਾਂ ਦਾ ਸੀ ਅਸੀਂ ਲਫ਼ਜ਼ ਉਦੋਂ ਤੋਂ ਸੁਣੇ ਹੈ ਜੋ ਕਹਿੰਦੇ ਸੀ ਸਲਾਮ ਅਲੈਕਮ ਤੇ ਅੱਗੇ ਮੁਸਲਮਾਨ ਗੁੱਜਰ ਕਹਿੰਦੇ ਸੀ ਵੱਡੇ ਸਾਹਿਬ ਨੂੰ ਸਲਾਮ ਜੀ ਉਹਨੂੰ ਸਲਾਮ ਕਰੋ
ਆਹੋ ਲਬਦ ਮਹਾਰਾਜ ਨੇ ਲਿਖਿਆ ਮੇਰੀ ਸਲਾਮ ਥੱਲੇ ਤੂੰ ਹੀ ਆਉਣਾ ਹੈ। ਇੱਥੇ ਸਲਾਮ ਤੇ ਇਹਦਾ ਮਤਲਬ ਅਟਰਨਲ ਨਹੀਂ ਲਾਉਣਾ ਵੀ ਤੂੰ ਸਦਾ ਹੀ ਜੀਂਦਾ ਹੈ ਰੱਬ, ਤੂੰ ਮੇਰੀ ਸਲਾਮ ਥੱਲੇ ਨਾਨਕ ਕਹਿੰਦਾ ਤੂੰ ਹੀ ਆਉਣਾ, ਤੂੰ ਸਦਾ ਸਲਾਮ ਤੇ ਮੇਰੀ ਸਲਾਮ ਦੇ ਥੱਲੇ ਤੂੰ ਹੀ ਆ ਰਿਹਾ, ਤੂੰ ਸਦਾ ਸਲਾਮ ਤੇ ਨਿਰੰਕਾਰ। ਇਸ ਕਰਕੇ ਇੱਥੇ ਸਲਾਮ ਦਾ ਮਤਲਬ ਲੈਣਾ, ਇੱਥੇ ਉਹ ਚੀਜ਼ ਨਹੀਂ ਲੈਣੀ ਭਾਈ ਇੱਥੇ ਤੂੰ ਇਸੇ ਕਰਕੇ ਸਾਰੀ ਚੀਜ਼ ਦਰਾਈ ਹੈ। ਬੜੇ ਡੂੰਘੇ ਬਿਆਨ ਹੈ ਗੁਰੂ ਨਾਨਕ ਦੇ, ਔਰ ਉਹਨਾਂ ਨੇ ਕਿਹਾ ਵੀ ਮੇਰੀ ਸਲਾਮ ਥੱਲੇ ਜੇ ਕੋਈ ਆਉਂਦਾ ਤੇ ਨਿਰੰਕਾਰ ਆਉਂਦਾ ਹੈ, ਮੈਂ ਉਹਨੂੰ ਸਲਾਮ ਅਲੈਕਮ ਕਹਿਣਾ ਹੈ। ਔਰ ਜੋ ਤੁਧ ਪਾਵੈ ਸਾਈ ਭਲੀ ਕਰਾ, ਜੋ ਤੁਧ ਪਾਵੈ ਸਾਈ ਭਲੀ ਕਰਾ, ਤੂੰ ਸਦਾ ਸਲਾਮ ਤੇ ਨਿਰੰਕਾਰ, ਤੂੰ ਸਦਾ ਸਲਾਮ, ਮੈਂ ਤੈਨੂੰ ਸਦਾ ਹੀ ਨਾਮ ਤੇਰਾ ਜਪਦਾ ਰਹਿਣਾ, ਸਦਾ ਸਦਾ ਜਪੀਏ, ਸਦਾ ਸਦਾ ਜਪੀਏ ਪ੍ਰਭ ਨਾਮ, ਪ੍ਰਭ ਨਾਮ, ਸਦਾ ਸਦਾ ਜਪੀਏ, ਸਦਾ ਸਦਾ ਜਪੀਏ। ਇਹ ਸਾਰੀ ਜਿੰਨੀ ਗਾਂ ਬਾਣੀ ਗੁਰੂ ਨਾਨਕ ਤੋਂ ਬਾਅਦ ਮਹੱਲਿਆਂ ਨੇ ਲਿਖੀ ਹੈ, ਗੁਰੂ ਨਾਨਕ ਦੇ ਸ਼ਬਦਾਂ ਦੀ ਹੀ ਐਲੈਬੋਰੇਸ਼ਨ ਹੈ, ਉਹਨੂੰ ਖੋਲਿਆ। ਇਸ ਕਰਕੇ ਜਿਹੜਾ ਸਦਾ ਸਦਾ ਜਪਣਾ ਨਾਮ, ਉਹ ਹੀ ਉਹਨੂੰ ਸਲਾਮ ਹੈ ਸਦਾ ਸਦਾ, ਜਿਹਦਾ ਆਕਾਰ ਕੋਈ ਨਹੀਂ ਹੈ, ਨਿਰੰਕਾਰ ਹੈ, ਔਰ ਇਹੋ ਹੀ ਭਲੀਕਾਰ ਹੈ ਸਭ ਤੋਂ ਵੱਡੀ ਜੋਤ, ਔਰ ਇਹੋ ਹੀ ਉਹਨੂੰ ਮਨਜ਼ੂਰ ਹੈ। ਜੋਤ ਭਾਵ ਹੈ ਸਾਈ ਭਲੀ, ਉਹਨੂੰ ਤੂੰ ਜਿੰਨਾ ਮਰਜ਼ੀ ਮੱਥੇ ਟੇਕ ਚ ਕਿਸੇ ਚੀਜ਼ ਨੂੰ ਉਹਨੂੰ ਸਮਝ ਕੇ ਜਾਂ ਜੋ ਮਰਜ਼ੀ ਉਹਨੂੰ ਸਮਝ ਕੇ ਕਰੀ ਚੱਲ, ਉਹਨੂੰ ਉਹੀ ਚੀਜ਼ ਪਾਉਂਦੀ ਹੈ। ਜੋ ਤੁਧ ਪਾਵੈ ਸਾਈ ਭਲੀ ਕਾ, ਜੋ ਤੁਧ ਪਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮ ਤੇ ਨਿਰੰਕਾਰ, ਤੂੰ ਸਦਾ ਸਲਾਮ ਤੇ ਨਿਰੰਕਾਰ, ਜੋ ਤੁਧ ਪਾਵੈ ਸਾਈ ਭਲੀ ਕਾ, ਦੁੱਧ ਪਾਵੈ ਤੇਰੀ ਬੰਦਗੀ, ਇਹ ਦੁੱਧ ਪਾਵੈ ਤੇਰੀ ਬੰਦਗੀ, ਜੋ ਦੁੱਧ ਪਾਵੈ ਸਾਈ ਭਲੀ। ਆ ਜਿਹੜੀ ਭਲੀਕਾਰ ਹੈ ਇਹਨੂੰ ਗੁਰੂ ਨਾਨਕ ਐਸਾ ਖੋਲਦਾ ਹੈ, ਸੱਚੀ 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 ਤੇਰੀ ਇਹ ਦਇਆਲ ਤੂੰ, ਜੇ ਕਿਤੋਂ ਤੂੰ ਆ ਦੇ ਦੇਵੇਂ ਮੈਨੂੰ ਸੱਚੀ ਤੇਰੀ ਦੇਹ ਦਇਆਲ ਤੂੰ, ਦੇਹ ਦਇਆਲ ਤੂੰ, ਜੇ ਤੂੰ ਦਿਆਲ ਹੋ ਕੇ ਦਵੇਂ ਤਾਂ ਇਹ ਕਾਰ ਹੁੰਦੀ ਹੈ ਸੱਚੀ ਦਿਆਲ ਤੂੰ। ਹਾਂ ਜੀਵਾ 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 ਤੁਧ ਪਿਆਏ, ਮੈਂ ਟੇਕ ਆਧਾਰ ਤੂੰ, ਹਾਂ ਜੀਵਾ ਤੁਧ ਪਿਆਏ, ਮੈਂ ਟੇਕ ਆਧਾਰ ਤੂੰ, ਹੇ ਸੱਚੀ ਤੇਰੀ ਕਾ ਦੇਹ ਦਇਆਲ ਤੂੰ। ਆ ਜਿਹੜੀ ਕਾਰ ਹੈ ਇਹੋ ਜਪਕ ਦੀ ਬਲਾਈਨ ਕਹਿ ਰਹੀ ਹੈ, ਜੋ ਤੁਧ ਪਾਵੈ ਸਾਈ ਭਲੀ ਕਾ। ਹੁਣ ਰੱਬ ਨੂੰ ਤਾਂ ਕੋਈ ਹੋਰ ਚੀਜ਼, ਰੱਬ ਨੂੰ ਖੁਸ਼ ਕਰਨਾ, ਰੱਬ ਨੂੰ ਫੜਨਾ, ਉਹ ਕਹਿੰਦਾ ਓਏ ਆਹ ਕੰਮ ਕਰੋ, ਤੇ ਜੇ ਕੰਮ ਆਹ ਅਸੀਂ ਕਰਨ ਲੱਗ ਗਏ, ਅਸੰਖ ਜਪ ਅਸੰਖ ਭਾਵ, ਅਸੰਖ ਜਪ ਅਸੰਖ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਪੂਜਾ ਅਸੰਤ।
ਅਗਲਾ ਕਰਮ ਆ ਰਿਹਾ ਜਿਹੜਾ ਸਿੱਖੀ ਚ ਸਭ ਤੋਂ ਜ਼ਿਆਦਾ ਸੰਤ ਮੰਡਲੀ ਕਰ ਰਹੀ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਗ੍ਰੰਥ ਮੁਖ ਵੇਦ, ਫਿਰ ਪੜੀਏ ਅਸੰਖ ਜਪ, ਅਸੰਖ ਜਪ ਜਿਹੜੇ ਆ ਭੂਤਾਂ ਪ੍ਰੇਤਾਂ ਦੇ ਵੀ ਮੰਤਰ ਹੁੰਦੇ, ਉਹਨਾਂ ਦਾ ਵੀ ਜਪ ਹੈ, ਉਹਨਾਂ ਦਾ ਜਪ ਕਰੋ ਭੂਤ ਪ੍ਰੇਤ ਵਸ ਹੋ ਜਾਂਦੇ। ਇਸ ਤਰ੍ਹਾਂ ਹਰ ਦੇਵੀਆਂ ਦਾ ਸਾਰਿਆਂ ਮੰਤਰ ਕਈ ਹੈ, ਇਹਨਾਂ ਦਾ ਇੱਕ ਵੇਦ ਹੀ ਮੰਤਰਾਂ ਦੇ ਉੱਤੇ ਹੈ। ਮਤ ਸਮਝੋ ਮੰਤਰ ਚ ਤਾਕਤ ਨਹੀਂ ਹੈ, ਪਰ ਸਾਡਾ ਹੈ ਮਹਾਂਮੰਤਰ ਨਾਨਕ ਕਥਾ ਹਰ ਕੇ ਖੁਲਕਾਈ। ਅਸੀਂ ਰੱਬ ਦਾ ਨਾਮ ਜਪਦੇ ਸਭ ਤੋਂ ਵੱਡਾ ਮੰਤਰ ਹੈ, ਤੇ ਇਸ ਕਰਕੇ ਮਹਾਰਾਜ ਕਹਿੰਦੇ ਅਸੰਖ ਮੰਤਰਾਂ ਦੇ ਜਪ ਕਰੀ ਚੱਲ, ਅਸੰਖ ਚੀਜ਼ਾਂ ਦੇ ਤੇ ਤੂੰ ਭਾਉ ਫੇਥ ਰੱਖ ਆਪਣਾ, ਅਸੰਖ ਇੱਕ ਹੈ ਦਸ, ਇੱਕ ਹੈ ਸੌ, ਇੱਕ ਹੈ ਹਜ਼ਾਰ, ਇੱਕ ਹੈ ਲੱਖ, ਇੱਕ ਹੈ ਕਰੋੜ, ਇੱਕ ਹੈ ਅਸੰਖ, ਏਡੇ ਵੱਡੇ ਕਹਿੰਦੇ ਜਾ ਅਸੰਖ ਕਰੀ ਚੱਲ, ਜਪ ਤਪ ਜਾ ਭਾਉ ਤੇ ਦੁਨੀਆਂ ਰੱਖੀ ਚੱਲ, ਅਸੰਖ ਜਾ ਅਸੰਖ। ਜੈਕਸ਼ਨ ਚ ਆ ਰਹੇ ਜਪ ਦੇ ਵਿੱਚ ਉਹਨਾਂ ਦੇ ਵਿੱਚ ਹੈ ਅਸੰਖ ਗ੍ਰੰਥ ਮੁਖੇ ਵੇਦ ਪਾਠ। ਭਾਵੇਂ ਕਿੰਨੇ ਬ੍ਰਾਹਮਣਾਂ ਦੇ ਐਡੇ ਗ੍ਰੰਥ ਸੀ ਵੱਡੇ ਵੱਡੇ, ਵੀ ਗੱਡੀਆਂ ਤੇ ਲੱਦ ਕੇ ਲਿਜਾਂਦੇ ਸੀ ਬ੍ਰਾਹਮਣ ਆਪਣੀ ਬਹਿਸ ਕਰਨ ਜਾਂਦਾ। ਇੰਨੇ ਉਪਨਿਸ਼ਦ, ਇੰਨੀਆਂ ਸ਼ਾਸਤਰ, ਇੰਨੇ ਵੇਦ, ਸਾਰਾ ਇਹਨਾਂ ਕੋਲ ਗਿਆਨ। ਉਹ ਕਹਿੰਦੇ ਜਾ ਭਾਵੇਂ ਜਿੰਨਾ ਮਰਜ਼ੀ ਮੂੰਹ ਦੇ ਨਾਲ ਇਹਨਾਂ ਦੇ ਪਾਠ ਕਰੀ ਚੱਲ, ਅਸੰਖ ਜਪ ਅਸੰਖ ਪਾਉ ਅਸੰਖ। ਅਸੰਖ ਪੂਜਾ ਅਸੰਖ ਤਪ ਜਾਓ, ਅਸੰਖ ਪੂਜਾ ਅਸੰਖ ਤਪ, ਅਸੰਖ ਗ੍ਰੰਥ ਮੁਖੇ ਵੇਦ ਪਾ, ਅਸੰਖ ਗ੍ਰੰਥ ਮੁਖੇ ਵੇਦ ਪਾ, ਅਸੰਖ ਜੋਗ ਮਨੇ ਰਹੇ। ਹਲੋ ਉਦਾਸੀ ਰਗੜ ਸਿੱਟੀ ਆ, ਜੋਗ ਕਰਨ ਵਾਲੇ ਸਾਰਿਆਂ ਨੂੰ ਮਹਾਰਾਜ ਨਾ ਝਟਕਾ ਦਿੱਤਾ, ਭਾਵੇਂ ਅਸੰਖ ਹੀ ਇਹੋ ਜਿਹੇ ਹੋਣ। ਅਸੰਖ ਜੋਗ ਮਨੇ ਰਹੇ ਉਹਦਾ, ਅਸੰਖ ਜੋਗ ਮਨੇ ਰਹੇ। ਕਈ ਅਸੰਖ ਹੀ ਹੈ ਭਗਤ ਆਪਣੇ ਆਪ ਨੂੰ ਸਮਝਦੇ ਹੈ, ਪਰ ਉਹ ਗਿਆਨ ਹੀ ਵਿਚਾਰੀ ਜਾਂਦੇ ਹੈ, ਕਦੀ ਭਗਤੀ ਕੀਤੀ ਨੀ ਉਹਨਾਂ ਨੂੰ, ਭਗਤ ਕਹਾਉਂਦੇ ਪਰ ਅਸੰਖ ਭਗਤ ਗੁਣ ਗਿਆਨ ਨਾਮ ਨੀ ਜਪਦੇ। ਨਾਮ ਜਪਣ ਵਾਲੀ ਪੌੜੀ ਪਿੱਛੇ ਆਏਗੀ ਸ਼ੀਰ ਦੇ ਉੱਤੇ, ਅਸੰਖ ਭਗਤ ਗੁਣ ਗਿਆਨ, ਅਸੰਖ ਭਗਤ ਗੁਣ ਗਿਆਨ। ਕਈ ਦਾਨ ਪੁੰਨੀ ਕਹੀ ਜਾਂਦੇ, ਕਈ ਕਹਿੰਦੇ ਜੀ ਬਸ ਟਰੁੱਥ ਨੂੰ ਮਾਈਲ ਐਕਸਪੈਰੀਮੈਂਟਸ ਵਿਦ ਟਰੁੱਥ, ਸੱਚ ਸੱਚ ਕੀ ਹੈ, ਸੱਚ ਦੇ ਉੱਤੇ ਤੁਰਨਾ, ਰਾਜਾ ਹਰੀਚੰਦਰ ਬਣਨਾ, ਉਹ ਹੈ ਸਤੀ ਅਸੰਖ ਸਤੀ ਅਸੰਖ ਦਾਤਾ ਅਸੰਖ। ਕਈ ਦਾਤੇ ਬਣਨਾ ਦਾਨ ਪੁੰਨ ਕਰਦੇ ਆ, ਕਿਦਾ ਹਿਸਾਬ ਨੀ ਹੈ, ਅਸੰਖ ਸਤੀ ਅਸੰਖ। ਆਹ ਕਈ ਕਹਿੰਦੇ ਜਾ ਬਾਬਾ ਨਾਨਕ ਦੇਖੋ ਜਿੱਦਾਂ ਤੇ ਕੈਸਾ ਵਾਕਫ ਸੀ, ਔਰ ਜਪ ਕੈਸਾ ਵਾ, ਕਹਿੰਦਾ ਜਾ ਭਾਵੇਂ ਐਡਾ ਵੱਡਾ ਯੋਧਾ ਬਣ ਜਾ ਤੂੰ, ਔਰ ਕਦੀ ਜੰਗ ਲੜਦੇ ਲੜਦੇ ਤੇਰੇ ਪਿੱਠ ਤੇ ਤਲਵਾਰ ਦਾ ਨਿਸ਼ਾਨ ਨਾ ਪਏ ਸ਼ਸਤਰ ਦਾ, ਔਰ ਤੇਰੇ ਮੂੰਹ ਦੇ ਉੱਤੇ ਸਾਰਾ ਸ਼ਸਤਰ ਵੱਜੇ। ਅਸੰਖ ਸੂਰ ਤੂੰ ਐਡਾ ਵੱਡੇ ਅਸੰਖ ਸੂਰਮੇ ਹੋਣ, ਜਿਹੜਾ ਮੂੰਹ ਦੇ ਉੱਤੇ ਭਾਖ ਕਹਿੰਦੇ ਹੈ ਖਾਣ ਨੂੰ, ਔਰ ਸਾਰ ਕਹਿੰਦੇ ਹੈ ਲੋਹੇ। ਜਾ ਆਪਣੇ ਮੂੰਹ ਦੇ ਉੱਤੇ ਸ਼ਸਤਰ ਦਾ ਵਾਰ, ਭਾਵੇਂ ਸਾਰ ਐਡਾ ਵੱਡਾ ਸੂਰਮਾ ਬਣ ਜਾ। ਕਈ ਸੂਰਮਿਆਂ ਨੂੰ ਬੜਾ ਭਿਖੋ ਚ ਅਸੀਂ ਐਡੇ ਐਡੇ ਵੱਡੇ ਸਿੱਖ ਸੂਰ, ਉਹ ਸੂਰਮੇ ਵੀ ਭਾਵੇਂ ਕੁਛ ਹੋਣ, ਅਸੰਖ ਮਤਲਬ ਰਣ ਤੱਤਿਆਂ ਚ ਭਾਵੇਂ ਨਿਕਲ ਜਾਏ, ਉਹ ਮੁਕਤੀ ਨੀ ਹੁੰਦੀ, ਉਹ ਵੀ ਜੁਨੇ ਚ ਫਿਰਦੇ ਸਾਰੇ ਸ਼ਹੀਦ ਫੌਜਾਂ ਜਿਹੜੀਆਂ ਕਹਿੰਦੇ ਹੋ, ਮੁਕਤੀ ਸਿਰਫ ਨਾਮ ਨਾਲ ਹੁੰਦੀ ਹੈ। ਇਸ ਕਰਕੇ ਜਿਹੜੇ 40 ਮੁਕਤੇ ਜਾਂ ਸਾਰੇ ਕਹਿ ਦੇਣੇ, ਇਹ ਸਾਰੀ ਇਹਨਾਂ ਦੀ ਆਪਣੀ ਬਕਵਾਸ ਹੈ, ਮੁਕਤੇ ਨਹੀਂ ਸੀ ਇਹ, ਚੰਗੇ ਸਿੱਖ ਸੀ ਪਰ ਸ਼ਹੀਦ ਹੋਏ।
ਔਰ ਉਹ ਜੂਨ ਚ ਗਏ ਆ, ਚੰਗੀ ਜੂਨ ਹੈ ਸ਼ਹੀਦਾਂ ਦੀ, ਲੇਕਿਨ ਮੁਕਤੀ ਨਹੀਂ ਹੈ। ਇਸ ਕਰਕੇ ਸਭ ਜੂਨਾਂ ਜਾਂਦੇ, ਨਾਮ ਜਪਣ ਤੋਂ ਬਗੈਰ ਮੁਕਤੀ ਨਹੀਂ, ਔਰ ਮੁਕਤੀ ਰੱਬ ਤੋਂ ਬਗੈਰ ਗੁਰੂ ਗੋਬਿੰਦ ਸਿੰਘ ਸਾਹਿਬ ਮੁਕਤ ਨਹੀਂ ਕਰ ਸਕਦੇ ਉਹਨਾਂ ਨੂੰ, ਚਾਲੀਆਂ ਨੂੰ। ਬਾਬਾ ਨਾਨਕ ਕਹਿੰਦਾ ਲੂਣ ਹਰਾਮੀ ਨਾਨਕ ਲਾਲਾ ਤੁਦਵੇ ਨੂੰ ਮੁਕਤ ਨਾ ਪਾਏ, ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ ਔਰ ਤੁਦ ਫਿਰ ਮੁਕਤ ਨਾ ਆਏ। ਮੁੱਲ ਖਰੀਦੀ ਲਾਲਾ ਗੋਲੇ ਚ, ਮਹਾਰਾਜ ਗੁਰੂ ਨਾਨਕ ਮੋਹ ਲਾ ਦਿੰਦੇ ਵੀ ਰੱਬ ਤੋਂ ਬਗੈਰ ਕੋਈ ਮੁਕਤ ਨਹੀਂ ਕਰ ਸਕਦਾ, ਕੋਈ ਗੁਰੂ ਮੁਕਤ ਕਰ ਸਕਦਾ ਨਾ ਕੋਈ ਬੰਦਾ। ਇਸ ਕਰਕੇ ਤੁਦ ਬਿਨ ਮੁਕਤ ਨਾ ਹੋਈ, ਔਰ ਮੁਕਤੀ ਹੈ ਹੀ ਨਾਮ ਜਪਣ ਦੇ ਵਿਚ, ਨਾਮ ਤੋਂ ਬਗੈਰ ਕੋਈ ਮੁਕਤ ਨਹੀਂ ਹੋਇਆ, ਬਾਰ ਬਾਰ ਲਿਖਿਆ। ਇਸ ਕਰਕੇ ਉਹ ਮੁੜ ਕੇ ਫੇਰ ਉਨ੍ਹਾਂ ਨੂੰ ਜਨਮ ਮਿਲੂ, ਨਾਮ ਜਪ ਕੇ ਫੇਰ ਉਹ ਮੁਕਤ ਹੋਣਗੇ। ਕਿਸੇ ਗੁਰੂ ਨੂੰ ਹੱਕ ਨਹੀਂ ਆ ਵੀ ਉਹ ਮੁਕਤੀ ਕਰ ਦੇ। ਇਸ ਕਰਕੇ ਮਹਾਰਾਜ ਕਹਿੰਦੇ ਹੈ ਵੀ ਤੂੰ ਲੱਖਾਂ ਹੀ ਸੂਰਮੇ ਐਸੇ ਹੋਣ ਅਸੰਖ ਜਿਹੜੇ ਮੂੰਹ ਦੇ ਉੱਤੇ ਸਿੱਧਾ ਵਾਰ ਸਹਿਣ, ਅਸੰਖ ਸੁਰਮੋਹ ਭਖ ਅਸੰਖ ਸੂਰਮੋਹ ਭਖ ਆ ਗਏ ਹੁਣ ਆ ਗਏ ਚੁੱਪ ਕਰਕੇ ਸਮਾਧੀਆਂ ਲਾਉਣੇ। ਅਸੰਖ ਮੋਨੇ ਨਿਵਲਾਏ ਤਾ, ਤੂੰ ਨਾਮ ਤੇ ਜਪਦਾ ਨੀ ਉਹ ਤੂੰ ਆਪਣੀ ਤਾਰ ਲਾਉਣ ਡਿਆ। ਅਸੰਖ ਮੋਨੇ ਲਿਵਲਾਏ ਤਾ, ਕਦੋਂ ਉਹਦੀ ਕੁਦਰਤ ਕੀ ਬਿਆਨ ਕਰਾਂ, ਕੁਦਰਤ ਕਵਣ ਕਹਾਂ ਵਿਚਾ, ਤੇ ਕੁਦਰਤ ਕਵਣ ਕਹਾਂ ਵਿਚਾ, ਵਾਰਿਆ ਨਾ ਜਾਵਾਂ ਏਕ। ਇੱਥੇ ਹੀ ਪੰਜ ਛੇ ਦਾ ਫਰਕ ਹੈ, ਵਾਰਿਆ ਨਾ ਜਾਵਾਂ ਨਹੀਂ ਹੈ। ਜਪ ਲੜੀਦਾਰ ਸਰੂਪ ਚ ਦੇਖੋ ਤੇ ਨਿਕਲੇਗਾ ਵਾਰੇ ਆਨ ਜਾਵਾਂ, ਮੈਂ ਆਨ ਕੰਮਾਂ ਤੋਂ ਵਾਰਿਆ ਜਾ ਰਿਹਾ ਹੈ, ਔਰ ਜਿਹੜਾ ਕੰਮ ਕਰਨ ਵਾਲਾ ਭਾਈ ਕਾਰ ਉਹ ਮੈਂ ਕੀਤੀ ਨੀ, ਇਹਨਾਂ ਨੇ ਨਾਂ ਲੈਦਾ ਕਰ ਦਿੱਤਾ। ਇਹੋ ਹੀ ਭੇਦ ਹੈ, ਇਹ ਬਾਰ ਬਾਰ ਲਾਈਨ ਆਏਗੀ ਔਰ ਜੋ ਤੁਦ ਭਾਵੇ ਸਾਈ ਪਲੀ ਕਾਰ ਰਿਕਮੈਂਡ ਹੋਏਗੀ, ਔਰ ਬਾਕੀ ਆਨ ਹੈ ਕਰਮ ਕਾਂਡ। ਵਾਰੇ ਵਾਰਿਆ ਆਨ ਜਾਵਾਂ, ਮੈਂ ਬਾਕੀ ਸਾਰੇ ਕਰਮ ਕਾਂਡਾਂ ਉੱਤੇ ਜਿਹੜੇ ਲਿਖੇ ਆ ਸੰਗ ਗ੍ਰੰਥ ਜਿੰਨੇ ਵੀ ਉੱਤੇ ਕਰਮ ਕਾਂਡ ਆ, ਮੈਂ ਉਹਨਾਂ ਤੋਂ ਵਾਰੇ ਆਨ ਜਾ ਰਿਹਾ, ਵਾਰੀ ਵਾਰੀ ਜਾ ਰਿਹਾ, ਉਹ ਕਰ ਰਿਹਾ ਤੂੰ ਆਹ ਕਰਦਾ ਨੇ। ਵਾਰਿਆ ਵਾਰਿਆ ਨਾ ਜਾਵਾਂ ਨਹੀਂ ਹੈ, ਉੱਥੇ ਇਹ ਨਿਕਲੇਗਾ ਵਾਰਿਆ ਵਾਰ ਆਨ ਜਾਵਾਂ, ਆਨ ਚੀਜ਼ ਤੋਂ ਜਿਹੜੇ ਬਾਹਰ ਜਾਣਾ, ਨਾਮ ਜਪਣ ਤੋਂ ਬਗੈਰ ਬਾਕੀ ਸਾਰਾ ਹੀ ਆਨ ਕੰਮ ਹੈ। ਐਡਾ ਡੂੰਘਾ ਗਿਆਨ ਹੈ ਜਿਹਦੇ ਹਿਸਾਬ ਦੇ ਨਾਲ ਅਗਲੀ ਤੋਂ ਖੁੱਲਦੀ ਹੈ ਵੀ ਜੋ ਤੁਧ ਪਾਵੇ ਸਾਈ ਭਲੀ ਕਾਰ, ਤੇਰੀ ਸਲਾਮਤ ਥੱਲੇ ਤੇਰੀ ਬੰਦਗੀ ਆ, ਉਹ ਚੀਜ਼ ਹੈ ਉਹ ਹੈ। ਵਾਰ ਵਾਰ ਇਹ ਲਾਈਨ ਦੜਾਈ ਹੋਏਗੀ, ਉੱਥੇ ਵਾਰਿਆ ਨਾ ਜਾਵਾਂ ਨਹੀਂ, ਇਹਦਾ ਕੋਈ ਮਤਲਬ ਨਹੀਂ ਨਿਕਲਦਾ। ਇਸ ਕਰਕੇ ਵਾਰੇ ਆਨ ਜਾਵਾਂ, ਮੈਂ ਵਾਰੇ ਆਨ ਜਾਵਾਂ, ਆਨ ਚੀਜ਼ਾਂ ਤੋਂ ਮੈਂ ਵਾਰੇ ਜਾਣਦੇ ਹਾਂ। ਕੁਦਰਤ ਕਵਣ ਕਹਾਂ ਵਿਚਾਰ, ਕੁਦਰਤ ਕਵਣ ਵਾਰਿਆ ਆਨ ਜਾਵਾਂ ਇੱਕ ਵਾਰ, ਤੂੰ ਇੱਕ ਵਾਰੀ ਵੀ ਰੱਬ ਦੀ ਬੰਦਗੀ ਨਹੀਂ ਕਰਦਾ, ਆਹ ਸਾਰੇ ਕਰਮ ਕਾਂਡ ਕਰੀ ਜਾਣਦੇ, ਆਨ ਆਨ ਤੋਂ ਵਾਰੇ ਜਾਣਦੇ ਆ। ਵਾਰਿਆ ਵਾਰੇ ਆਨ ਜਾਵਾਂ ਇੱਕ ਵਾਰ, ਵਾਰੇ ਆਨ ਜਾਵਾਂ ਏਕ। ਨਿਚੋੜ ਕੱਢਣ ਲੱਗੇ ਜੋ ਤੁਧ ਪਾਵੇ ਸਾਈ ਭਲੀ ਕਾਰ, ਹੁਣ ਜੇ ਜੋ ਤੁਧ ਪਾਵੇ ਸਾਈ ਸਪਸ਼ਟ ਕਰਦੀ ਹੈ ਵੀ ਉਤਲੇ ਸਹੁਰੇ ਕਰਮ ਕਾਂਡ ਆਨ ਹੈ ਰਿਜੈਕਟ ਕੀਤੇ ਹੈ, ਤੇ ਜੋ ਤੁਧ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤੇ ਨਿਰੰਕਾਰ, ਤੂੰ ਸਦਾ ਸਲਾਮ ਤੇ। ਅਗਲਾ ਅੰਕ ਆਇਆ ਉਤਲਾ ਦੇ, ਚਲੋ ਚੰਗੇ ਹੈ ਵਿਚਾਰੇ ਕੋ ਪੂਜਾ ਪਾਠ ਕਰਦੇ ਸਾਰਾ ਕੁਛ ਕਰਦੇ, ਕਸੂਰ ਮੇ ਹੈ ਸਾਰਾ ਕੁਛ। ਅਗਲਾ ਉਹਨਾਂ ਦਾ ਅੰਕ ਆ ਰਿਹਾ ਜਿਹੜਾ ਬੰਦੇ ਨੂੰ ਕੰਨਾਂ ਨੂੰ ਹੱਥ ਲਾ ਦਿੰਦਾ ਵੀ ਬਾਲਾ ਮਹਾਰਾਜ ਮੈਨੂੰ ਐਸ਼ ਰਹਿਣੀ ਚ ਨਾ ਭੇਜੀ, ਔਰ ਧੰਨਗਿਰੀ ਨਾਨਕ ਹੈ। ਪਹਿਲੇ ਸਾਰੇ ਅੰਕਾਂ ਦੇ ਵਿੱਚ ਉਹ ਨਾਨਕ ਛਾਪ ਨਹੀਂ ਲਾਉਂਦੇ, ਔਰ ਜਪ ਦੇ ਵਿੱਚ ਨਾਨਕ ਇਹਨਾਂ ਚ ਵੜ ਜਾਂਦਾ ਇਹਨਾਂ ਮੂਰਖਾਂ ਚ। ਇਸ ਦੇ ਥੱਲੇ ਆਣ ਕੇ ਸਿਰ ਲਿਖਿਆ ਨਾਨਕ ਨੀਚ ਕਹੇ ਵਿੱਚ, ਇਨ੍ਹਾਂ ਨੀਚਾਂ ਚ ਮਹਾਰਾਜ ਐਡੀ ਗਰੀਬੀ ਸੀ ਗੁਰੂ ਨਾਨਕ ਦੀ, ਔਰ ਜਿਹੜੀ ਕਿ ਜਪ ਤੋਂ ਜ਼ਾਹਰ ਹੁੰਦੀ ਹੈ। ਤੋ ਮਹਾਰਾਜ ਕਹਿੰਦੇ ਹੁਣ ਉਹਨਾਂ ਦਾ ਆਇਆ ਜਿਹੜੇ ਬਿਲਕੁਲ ਹੀ ਮੂਰਖ, ਅਸੰਖ ਮੂਰਖ ਅਸੰਖ ਮੂਰਖ।
ਅਸੰਖ ਚੋਰ ਹਰਾ ਅਸੰਖ ਅਮਰ ਕਰ ਜਾਹੇ ਜੋ ਅਸੰਖ ਗਲਵਡ ਹਤਿਆ ਸੁਣਾ ਅਸੰਖ ਪਾਪੀ ਪਾਪ ਕਰਿਆ ਅਸੰਖ ਕੂੜਿਆ ਰਕੂੜੇ ਫਿਰਾਂ ਅਸੰਖ ਮਲੇਛ ਮਲ ਪੱਖੇ ਖਾਂ ਅਸੰਖ ਨਿੰਦਕ ਸਿਰ ਕਰੇ ਪਾ ਨਾਨਕ ਦੇ ਕੱਕੇ ਨੂੰ ਔਂਕੜ ਆਇਆ ਨਾਨਕ ਨੀਚ ਵਾਰੇ ਆਨਾ ਏਕ ਮੈਂ ਕੀ ਕਰਦਾ ਜੋ ਤੁਧ ਪਾਵੇ ਸਾਈ ਪਰਿਕਾ ਤੂੰ ਸਦਾ ਸਲਾਮ ਤੇ ਉਹਨੇ ਸਾਰੀਆਂ ਸ਼੍ਰੇਣੀਆਂ ਨੂੰ ਦੇਖ ਕੇ ਹੁਣ ਆਈ ਕਲਾਸ ਭਗਤਾਂ ਦੀ ਔਰ ਨਾਮ ਜਪਣਿਆਂ ਦੇ ਅਸੰਖ ਨਾਵ ਅਸੰਖ ਔਗਮ ਔਗਮ ਅਸੰਖ ਲੋ ਪੂਰੀਆਂ ਭਰੀਆਂ ਪਈਆਂ ਇਹਨਾਂ ਭਗਤਾਂ ਨਾਲ ਔਗਮ ਆਗਮ ਅਸੰਖ ਅਸੰਖ ਕਹੇ ਸਿਰੇ ਭਾਰ ਜਿੱਦਾਂ ਕਿਸੇ ਨੂੰ ਕੁੜੀ ਵਿਆਹਣੀ ਹੋਏ ਤੇ ਉਹ ਕਹਿੰਦੀ ਯਾਰ ਮੇਰੇ ਸਿਰ ਤੇ ਬੜਾ ਭਾਰ ਹੈ ਕੁੜੀ ਵਿਆਹਣ ਦਾ ਇੰਨਾ ਭਗਤਾਂ ਨੂੰ ਨਾਮ ਜਪਣ ਦਾ ਭਾਰ ਹੁੰਦਾ ਅਸੰਖ ਉਹਨਾਂ ਦੇ ਸਿਰ ਤੇ ਇੰਨਾ ਯਾਰ ਸਾਨੂੰ ਜਨਮ ਮਿਲਿਆ ਅਸੀਂ ਇਹ ਸਿਰ ਤੋਂ ਭਾਰ ਲਾ ਕੇ ਛੱਡਣਾ ਅਸੰਖ ਹੀ ਭਗਤ ਹੈ ਸੇ ਜਿਹਨਾਂ ਦੇ ਸਿਰ ਤੇ ਆਹ ਭਾਰ ਹੈ ਕਹਿਣ ਕਹਿਣ ਦਾ ਅਸੰਖ ਸਿਰੇ ਭਾਰ ਆਮ ਕਹਾਵਤ ਆ ਪਿੰਡੀ ਥਾਈ ਯਾਰ ਮੇਰੇ ਕੁੜੀ ਦੇ ਵਿਆਹਣੀ ਹੈ ਮੇਰਾ ਸਿਰ ਤੇ ਬੜਾ ਭਾਰ ਹੈ ਇੱਦਾਂ ਭਗਤਾਂ ਨੂੰ ਫਿਕਰ ਹੁੰਦਾ ਕਾਹਦਾ ਜੋਤ ਇਹ ਅਸੀਂ ਪ੍ਰਕਰਨ ਗਾਹ ਲਈ ਆਵਾਂਗੇ ਅਸੀਂ ਛੇਤੀ ਛੇਤੀ ਸ਼ਬਦ ਦੇ ਦਰਸ਼ਨ ਕਰਕੇ ਅਗਲੀ ਸ਼ਬਦ ਚੌਂਕੀ ਚ ਦਾ ਵਿਵੇਕ ਕਰਾਂਗੇ ਔ ਇਹ ਪੂਰਾ ਪੜ ਲਈਏ ਅਸੰਖ ਨਾਵ ਅਸੰਖ ਆਦਮ ਆਦਮ ਅਸੰਖ ਅਸੰਖ ਕਹੇ ਸਿਰੇ ਭਾਰ ਇਹ ਅਖਰੀ ਨਾਮ ਅਖਰੀ ਸਾਲਾ ਏ ਅਖਰੀ ਗਿਆ ਗੀਤ ਗੁਣ ਗਾ ਏ ਅਖਰੀ ਬੋਲਣ ਬਾ ਅੱਖਰਾਂ ਸਿਰੇ ਸੰਯੋਗ ਬਿਖਾ ਏ ਜਿਨੇ ਇਹ ਲਿਖੇ ਤਿਸ ਸਿਰੇ ਨਾਹੇ ਜੇਵ ਫਰਮਾਏ ਤੇਵ ਤੇਵ ਪਾ ਏ ਜੇਤਾ ਕੀਤਾ ਤੇਤਾ ਨਾ ਵੇਣ ਨਵੇ ਨਾਹੀ ਕੋ ਸਾਂ ਏ ਵੇਣ ਨਵੇ ਨਾਹੀ ਕੋ ਏ ਕੁਦਰਤ ਕਵਣ ਕਾਂ ਚਾ ਵਾਰਿਆ ਜਾਵਾ ਏ ਜੋਤ ਪਾਵੈ ਸਾਈ ਪਲੀ ਤੂੰ ਸਦਾ ਸਲਾਮ ਤੇ ਤੋਦ ਪਾਵੇ ਤੇਰੀ ਬੰਦਗੀ ਤੋਦ ਪਾਵੇ ਤੇਰੀ ਬੰਦਗੀ ਇਸ ਕਰਕੇ ਮੈਂ ਕੋਈ ਹੋਰ ਇਹ ਕੰਮ ਕਰਮ ਕਾਂਡ ਨਹੀਂ ਕਰਨਾ ਬਾਬਾ ਨਾਨਕ ਦਾ ਨਾਮ ਜਪ ਪ੍ਰਾਪਤ ਨਾਮ ਜਪ ਪ੍ਰਾਪਤ ਜਪ ਤਪ ਸੰਯਮ ਕਰਮ ਨਾ ਜਾਣਾ ਨਾਮ ਜਪਿ ਪ੍ਰਭ ਤੇਰਾ ਏ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ
ਸਭ ਦੇ ਸਿੱਖੋ ਸਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।